सो कहो टाल ਗੁਰੂ ਗੁਣ ਵਾਲੀ ਬੁੱਧੀ ਪ੍ਰਾਪਤ ਹੋਵੇ। ਗਰੀਬ ਨਵਾਜ ਜਿਵੇਂ ਬਖਸ਼ਿਸ਼ ਕਰਦੇ ਹਨ, ਆਪ ਮਨ ਬਿਰਤੀਆਂ ਇਕਾਗਰ ਕਰਕੇ ਪਿਆਰ ਸ਼ਰਧਾ ਦੇ ਨਾਲ ਸਰਵਣ ਕਰੀਏ। ਮਹਾਰਾਜ ਜੀ ਦਾ ਧਿਆਨ ਕਰਦੇ ਹੋਏ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਸਵਈਏ ਸ੍ਰੀ ਮੁਖ ਬਾਕ ਮਹੱਲਾ ਪੰਜਵਾ।
ਸਵਈਏ ਬਾਣੀ ਦਾ ਨਾਮ ਹੈ ਮੁਖ ਬਾਕ। ਇਹ ਸ੍ਰੀ ਮੁਖ ਬਾਕ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਹਨ। ਮਹੱਲਾ ਪੰਜਵਾਂ ਭਾਵ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਪੰਜਵਾਂ ਸਰੂਪ। ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਆਪਣੇ ਮੁਖ ਤੋਂ ਇਹ ਪਵਿੱਤਰ ਵਾਕ ਪਵਿੱਤਰ ਬਚਨ ਕਹਿ ਰਹੇ ਹਨ। ਸਵਈਆਂ ਦੀ ਬਾਣੀ ਦੀ ਆਰੰਭਤਾ ਸੱਚੇ ਪਾਤਸ਼ਾਹ ਨੇ ਕੀਤੀ ਹੈ। ਆਪਣੇ ਸ੍ਰੀ ਮੁਖ ਤੋਂ ਇਹ ਬਾਣੀ ਸਤਿਗੁਰੂ ਨੇ ਉਚਾਰਨ ਕੀਤੀ ਹੈ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਆਦਿ ਪੁਰਖ ਸਭ ਦਾ ਹੀ ਮੁੱਢ, ਇੱਕੋ ਇੱਕ ਅਕਾਲ ਪੁਰਖ ਵਾਹਿਗੁਰੂ ਜਿਸਦੇ ਹੱਥ ਵਿੱਚ ਸਭ ਦੀ ਹੀ ਧਾਰ ਹੈ, ਜੋ ਸਭ ਨੂੰ ਹੀ ਆਪਣੀ ਚੇਤਨ ਸੱਤਾ ਕਰਕੇ ਚਲਾ ਰਿਹਾ ਹੈ। ਆਦਿ ਪੁਰਖ ਕਰਤਾਰ ਕਰਨ ਕਾਰਨ ਸਭ ਆਪੇ, ਸਾਰੇ ਕਾਰਜਾਂ ਦੇ ਕਰਨ ਵਾਲਾ ਉਹ ਆਪ ਹੈ, ਅਥਵਾ ਉਹ ਕਾਰਜ ਰੂਪ ਵੀ ਆਪ ਹੈ ਅਤੇ ਕਾਰਨ ਰੂਪ ਵੀ ਉਹ ਆਪ ਹੈ। ਕਾਰਜ ਕੀ ਹੈ? ਸੰਸਾਰ। ਸੰਸਾਰ ਦਾ ਕਾਰਨ ਕੌਣ ਹੈ? ਵਾਹਿਗੁਰੂ। ਵਾਹਿਗੁਰੂ ਤੋਂ ਹੀ ਸੰਸਾਰ ਪੈਦਾ ਹੋਇਆ ਹੈ, ਉਹ ਕਾਰਨ ਰੂਪ ਵੀ ਆਪ ਹੈ ਅਤੇ ਕਾਰਜ ਰੂਪ ਵੀ ਉਹ ਵਾਹਿਗੁਰੂ ਆਪ ਹੈ, ਜੋ ਅਨਾਦੀ ਹੈ, ਸਭ ਦਾ ਹੀ ਮੁੱਢ ਹੈ।
ਸਰਬ ਰਹਿਓ ਭਰਪੂਰ ਸਗਲ ਕਟ ਰਹਿਓ ਵਿਆਪੇ।
ਜੋ ਸਾਰੀਆਂ ਥਾਵਾਂ 'ਤੇ ਪਰਿਪੂਰਨ ਹੋ ਰਿਹਾ ਹੈ ਅਤੇ ਫਿਰ ਸਾਰਿਆਂ ਦੇ ਘੱਟ ਸਰੀਰਾਂ ਦੇ ਅੰਦਰ ਵੀ ਉਹੀ ਵਿਰਾਜਮਾਨ ਹੈ। ਸਗਲ ਘੱਟ ਰਹਿਓ ਵਿਆਪੇ, ਸਾਰਿਆਂ ਦੇ ਅੰਦਰ ਵੀ ਉਹੀ ਵਿਆਪ ਰਿਹਾ ਹੈ ਅਤੇ ਸਾਰੇ ਥਾਵਾਂ 'ਤੇ ਬਾਹਰ ਵੀ ਕਣ ਕਣ ਦੇ ਵਿੱਚ ਜ਼ਰਬੇ ਜ਼ਰਬੇ ਦੇ ਅੰਦਰ ਉਸਦੀ ਜੋਤ ਪ੍ਰਕਾਸ਼ਮਾਨ ਹੈ।
ਵਿਆਪਤ ਦੇਖੀਏ ਜਗਤ ਜਾਣੈ ਕੌਣ ਤੇਰੀ ਗਤ।
ਹੇ ਵਾਹਿਗੁਰੂ, ਆਪ ਜੀ ਨੂੰ ਜਗਤ ਦੇ ਅੰਦਰ ਵਿਆਪਕ ਦੇਖਿਆ ਹੈ ਗੁਰਮੁਖਾਂ ਨੇ, ਹਰ ਥਾਂ 'ਤੇ ਹਾਜ਼ਰ ਨਾਜ਼ਰ ਵੇਖਿਆ ਹੈ। ਤੁਸੀਂ ਵਿਆਪਕ ਹੋ, ਸਾਰਿਆਂ ਥਾਵਾਂ 'ਤੇ ਮਿਲੇ ਹੋਏ ਹੋ, ਪਰ ਆਪ ਜੀ ਦੀ ਪ੍ਰਾਪਤੀ ਦੀ ਗਤ ਮਰਿਆਦਾ ਜਿਹੜੀ ਹੈ ਨਾ, ਉਹ ਕੋਈ ਨਹੀਂ ਜਾਣ ਸਕਦਾ ਕਿ ਕਿਸ ਤਰੀਕੇ ਨਾਲ ਆਪ ਜੀ ਪ੍ਰਾਪਤ ਹੁੰਦੇ ਹੋ। ਸੱਚੇ ਪਾਤਸ਼ਾਹ ਮਹਾਰਾਜ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੀ ਉਸਤਤ ਕਰਦਿਆਂ ਹੋਇਆਂ ਵਾਹਿਗੁਰੂ ਜੀ ਦੇ ਜਸ ਨੂੰ ਗਰੀਬ ਨਿਵਾਜ ਕਹਿੰਦੇ ਹੋਏ ਗੁਰੂ ਨਾਨਕ ਸਾਹਿਬ ਨੂੰ ਨਿਰੰਕਾਰ ਰੂਪ ਕਥਨ ਕਰਨਗੇ। ਹੇ ਵਾਹਿਗੁਰੂ, ਆਪ ਜੀ ਸਭ ਥਾਂ 'ਤੇ ਵਿਆਪਕ ਹੋ, ਆਪ ਜੀ ਦੀ ਪ੍ਰਾਪਤੀ ਦੀ ਮਰਿਆਦਾ ਕੋਈ ਵੀ ਕਥਨ ਨਹੀਂ ਕਰ ਸਕਦਾ ਹੈ।
ਜਾਣੈ ਕੌਣ ਤੇਰੀ ਗਤ,
ਕੌਣ ਜਾਣ ਸਕਦਾ ਆਪ ਜੀ ਦੀ ਗਤ ਪ੍ਰਾਪਤੀ ਦੀ ਮਰਿਆਦਾ।
ਸਰਬ ਕੀ ਰੱਖਿਆ ਕਰੈ ਆਪੇ ਹਰ ਪਤ।
ਆਪੇ ਜੋ ਪਤੀ ਰੂਪ ਪਰਮਾਤਮਾ ਵਾਹਿਗੁਰੂ ਹੈ, ਸਾਰਿਆਂ ਦੀ ਰੱਖਿਆ ਕਰਨ ਵਾਲਾ ਹੈ, ਸਭ ਦੀ ਹੀ ਸਾਰ ਸੰਭਾਲ ਰੱਖਿਆ ਵਾਹਿਗੁਰੂ ਜੀ ਕਰਦੇ ਹਨ।
ਅਬਿਨਾਸੀ ਅਵਗਤ,
ਫਿਰ ਉਹ ਨਾਸ਼ ਤੋਂ ਰਹਿਤ ਹੈ, ਅਬ ਵਿਸ਼ੇਸ਼ ਕਰਕੇ ਸਭ ਦੇ ਅੰਦਰ ਗਤ ਪ੍ਰਾਪਤ ਹੋਇਆ ਹੈ।
ਆਪੇ ਆਪੇ ਉਤਪਤ,
ਉਹਨੇ ਆਪਣੇ ਆਪ ਤੋਂ ਵਾਹਿਗੁਰੂ ਨੇ ਸੰਸਾਰ ਪੈਦਾ ਕੀਤਾ ਹੈ, ਪਰ ਉਹਨੂੰ ਕੋਈ ਪੈਦਾ ਕਰਨ ਵਾਲਾ ਨਹੀਂ, ਉਹ ਆਪਣੇ ਆਪ ਤੋਂ ਆਪ ਹੈ, ਸਭ ਸੰਸਾਰ ਦੀ ਉਤਪਤੀ ਦਾ ਉਹ ਕਾਰਨ ਹੈ, ਜੋ ਕੁਝ ਦਿਖਾਈ ਦਿੰਦਾ ਹੈ ਉਸ ਤੋਂ ਹੀ ਪੈਦਾ ਹੋਇਆ ਹੈ।
ਇੱਕ ਹੈ ਤੂੰ ਹੀ, ਇੱਕ ਹੈ ਅਨ ਨਾਹੀ ਤੁਮ ਭਾਤ।
ਇੱਕ ਪਿੱਛੇ ਵੀ ਤੁਸੀਂ ਇੱਕ ਰੂਪ ਸੀ ਵਾਹਿਗੁਰੂ, ਤੁਹਾਡੇ ਤੋਂ ਬਿਨਾਂ ਕੋਈ ਹੋਰ ਨਹੀਂ ਸੀ, ਹੁਣ ਵੀ ਤੁਸੀਂ ਇੱਕ ਰੂਪ ਹੋ, ਅੱਗੇ ਵੀ ਤੁਸੀਂ ਇੱਕ ਰੂਪ ਤੁਸੀਂ ਹੀ ਹੋਵੋਗੇ, ਤੁਹਾਡੇ ਤੋਂ ਬਿਨਾਂ ਕੋਈ ਹੋਰ ਹੈ ਨਹੀਂ। ਇੱਕ ਹੈ ਤੂੰ ਹੀ, ਇੱਕ ਹੈ ਅਨ ਨਾਹੀ ਤੁਮ ਪਤ, ਪਤ ਹੁੰਦਾ ਤੁਹਾਡੇ ਵਰਗਾ, ਤੁਹਾਡੇ ਸਦਰਸ਼, ਅਨ ਤੋਂ ਅਰਥ ਹੈ ਹੋਰ, ਤੁਹਾਡੇ ਵਰਗਾ ਕੋਈ ਹੋਰ ਨਹੀਂ ਹੈ, ਤੁਸੀਂ ਆਪਣੇ ਵਰਗੇ ਆਪ ਹੀ ਹੋ, ਤੁਹਾਡੇ ਵਰਗਾ ਕੋਈ ਹੋਰ ਨਹੀਂ, ਪਿੱਛੇ ਵੀ ਤੁਸੀਂ ਸੀ, ਹੁਣ ਵੀ ਤੁਸੀਂ ਹੋ, ਅੱਗੇ ਨੂੰ ਵੀ ਤੁਸੀਂ ਹੀ ਹੋਵੋਗੇ।
ਹਰ ਅੰਤ ਨਹੀਂ ਪਾਰਾਵਾਰ,
ਉਸ ਵਾਹਿਗੁਰੂ ਦਾ ਹਰੀ ਦਾ ਕੋਈ ਅੰਤ ਨਹੀਂ, ਕੋਈ ਸਿਰਾ ਨਹੀਂ, ਕੋਈ ਪਾਰਾਵਾਰ ਨਹੀਂ ਹੈ।
ਕੌਣ ਹੈ ਕਰੇ ਵਿਚਾਰ,
ਕੌਣ ਹੈ ਜਿਹੜਾ ਵਿਚਾਰ ਕਰਕੇ ਦੱਸ ਸਕਦਾ ਹੈ ਵਾਹਿਗੁਰੂ ਦੇ ਅੰਤ ਨੂੰ, ਕੋਈ ਸਿਰਾ ਲੱਭ ਕੇ ਦੱਸ ਸਕਦਾ ਹੈ, ਕੋਈ ਪਾਰਾਵਾਰ ਪਾ ਸਕਦਾ ਹੈ। ਮਹਾਰਾਜ ਕਹਿੰਦੇ ਕੌਣ ਹੈ ਭਾਈ, ਭਾਵ ਕੋਈ ਨਹੀਂ ਹੈ ਜਿਹੜਾ ਵਿਚਾਰ ਕਰਕੇ ਆਪ ਜੀ ਦੇ ਸਵਰੂਪ ਨੂੰ ਕਥਨ ਕਰ ਸਕੇ।
ਜਗਤ ਪਿਤਾ ਹੈ ਸਰਬ ਪ੍ਰਾਨ ਕੋ ਆਧਾਰ,
ਜਗਤ ਦੇ ਪਿਤਾ ਹਨ ਵਾਹਿਗੁਰੂ ਜੀ, ਸਭ ਨੂੰ ਪੈਦਾ ਕਰਨ ਵਾਲੇ ਨੇ ਤੇ ਸਾਰਿਆਂ ਦੇ ਪ੍ਰਾਣਾਂ ਦਾ ਆਧਾਰ ਆਸਰਾ ਹਨ, ਸਭ ਦਾ ਹੀ ਆਸਰਾ ਨੇ। ਜਿੰਨੇ ਜੀਵਾਂ ਦੇ ਅੰਦਰ ਸਵਾਸ ਚੱਲਦੇ ਨੇ ਵਾਹਿਗੁਰੂ ਜੀ ਦੀ ਹੀ ਚੇਤਨ ਸੱਤਾ ਕਰਕੇ ਚੱਲ ਰਹੇ ਨੇ, ਸਭ ਦੇ ਪ੍ਰਾਣਾਂ ਦਾ ਆਧਾਰ ਹਨ, ਆਸਰਾ ਹਨ, ਸਭ ਨੂੰ ਜੀਵਨ ਦਾਨ ਦੇਣ ਵਾਲੇ ਨੇ।
ਨਾਨਕ ਭਗਤ ਦਰ ਤੁਲ ਬ੍ਰਹਮ ਸੰਸਾਰ,
ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਨੇ, ਹੇ ਗੁਰੂ ਨਾਨਕ ਸਾਹਿਬ ਭਾਵ ਨਿਰੰਕਾਰ ਦਾ ਰੂਪ ਹੋ, ਹੇ ਸੱਚੇ ਪਾਤਸ਼ਾਹ ਜੀ, ਅਸੀਂ ਆਪ ਜੀ ਦੇ ਦਰ ਦੇ ਭਗਤ ਹਾਂ। ਤੁਲ ਬ੍ਰਹਮ ਸੰਸਾਰ, ਆਪ ਜੀ ਬ੍ਰਹਮ ਦੇ ਤੁਲ ਹੋ, ਨਿਰੰਕਾਰ ਦੇ ਸਦਰਸ਼ ਹੋ ਸੱਚੇ ਪਾਤਸ਼ਾਹ, ਅਸੀਂ ਆਪ ਜੀ ਦੇ ਦਰ ਦੇ ਭਗਤ ਹਾਂ, ਸੇਵਕ ਹਾਂ।
ਏਕ ਜੀ ਕਿਆ ਬਖਾਨਾ,
ਇੱਕ ਜੀਬਾ ਨਾਲ ਆਪ ਜੀ ਦਾ ਜਸ ਅਸੀਂ ਕੀ ਕਹਿ ਸਕਦੇ ਹਾਂ, ਇੱਕ ਜੀਬਾ ਨਾਲ ਆਪ ਜੀ ਦੇ ਮਹਾਨ ਜਸ ਨੂੰ ਨਹੀਂ ਗਾਇਆ ਜਾ ਸਕਦਾ।
ਬਾਲ 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 ਸਾਧ ਬਲਿਹਾਰ,
ਹਾਂ ਮਹਾਰਾਜ, ਅਸੀਂ ਆਪ ਜੀ ਤੋਂ ਮਨ ਕਰਕੇ ਬਲਿਹਾਰ ਜਾਂਦੇ ਹਾਂ, ਬਾਣੀ ਕਰਕੇ ਆਪ ਜੀ ਤੋਂ ਬਲਿਹਾਰ ਜਾਂਦੇ ਹਾਂ, ਸਰੀਰ ਕਰਕੇ ਆਪ ਜੀ ਤੋਂ ਬਲਿਹਾਰ ਜਾਂਦੇ ਹਾਂ, ਕੁਰਬਾਨ ਜਾਂਦੇ ਹਾਂ। ਸੱਚੇ ਪਾਤਸ਼ਾਹ, ਆਪ ਜੀ ਤੋਂ ਆਪਾਂ ਕੁਰਬਾਨ ਕਰ ਦਈਏ, ਹੇ ਗਰੀਬ ਨਿਵਾਜ, ਮਨ ਬਾਣੀ ਸਰੀਰ ਕਰਕੇ ਅਸੀਂ ਆਪ ਤੋਂ ਬਲਿਹਾਰ ਕੁਰਬਾਨ ਜਾਂਦੇ ਹਾਂ। ਗਰੀਬ ਨਿਵਾਜ ਜੀ, ਆਪ ਜੀ ਦੇ ਬ੍ਰਹਮ ਦੇ ਤੁਲ ਹੋ, ਵਾਹਿਗੁਰੂ ਦੇ ਸਦਰਸ਼ ਹੋ।
ਅੰਮ੍ਰਿਤ ਪਰਵਾਸਰ,
ਸੱਚੇ ਪਾਤਸ਼ਾਹ, ਆਪ ਜੀ ਦਾ ਜਿਹੜਾ ਇਸ ਪ੍ਰਕਾਰ ਬਾਣੀ ਰੂਪੀ ਪ੍ਰਵਾਹ ਹੈ ਨਾ, ਉਹ ਅੰਮ੍ਰਿਤ ਦੇ ਸਰ ਸਰੋਵਰ ਵਰਗਾ ਹੈ, ਜਿਵੇਂ ਅੰਮ੍ਰਿਤ ਦੀ ਨਦੀ ਵਗਦੀ ਹੈ, ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਆਪ ਜੀ ਦੀ ਬਾਣੀ ਦਾ ਪ੍ਰਵਾਹ ਹੈ। ਗੁਰਬਾਣੀ ਮਿੱਠੀ ਅੰਮ੍ਰਿਤ ਧਾਰ, ਜਿਸ ਪੀਤੀ ਤਿਸ ਮੋਖ ਦੁਆਰ, ਉਹਨੂੰ ਮੋਕਸ਼ ਦਾ ਦਰ ਬਖਸ਼ਿਸ਼ ਕਰਨ ਵਾਲੀ ਹੈ ਅੰਮ੍ਰਿਤ ਪ੍ਰਵਾਹ ਸਰ, ਅਥਵਾ ਹੇ ਨਿਰੰਕਾਰ ਵਾਹਿਗੁਰੂ, ਆਪ ਜੀ ਅੰਮ੍ਰਿਤ ਦਾ ਸਰ ਸੋਮਾ ਹੋ, ਅੰਮ੍ਰਿਤ ਦਾ ਵੱਡਾ ਆਪ ਜੀ ਸਰੋਵਰ ਹੋ।
ਅਤੁਲ ਭੰਡਾਰ ਭਰ,
ਆਪ ਜੀ ਦੇ ਜਿਹੜੇ ਭੰਡਾਰੇ ਹਨ ਨਾ ਨਾਮ ਦੇ, ਉਹ ਅਤੁਲ ਨੇ, ਤੋਲੇ ਨਹੀਂ ਜਾ ਸਕਦੇ ਤੇ ਭਰੇ ਹੋਏ ਨੇ, ਕਦੇ ਮੁੱਕਦੇ ਨਹੀਂ ਹਨ। ਭਾਵੇਂ ਸਾਰੀਆਂ ਖਾਣੀਆਂ ਹੀ ਵਾਹਿਗੁਰੂ ਤੋਂ ਮੰਗ ਰਹੀਆਂ ਨੇ, ਤੇ ਇਸ ਪ੍ਰਕਾਰ ਦੈਂਤ ਮੰਗਦੇ ਆ, ਦੇਵਤੇ ਮੰਗਦੇ ਆ, ਜੀਵ ਮੰਗਦੇ ਆ, ਪਰ ਫਿਰ ਵੀ ਉਹ ਭੰਡਾਰੇ ਜਿਹੜੇ ਆ ਨਾ ਮੁੱਕਦੇ ਨਹੀਂ। ਅਤੁਲ ਭੰਡਾਰ ਭਰ, ਉਹ ਭੰਡਾਰਾ ਜਿਹੜਾ ਨਾ ਅਤੁਲ ਹੈ, ਤੋਲੇ ਜਾਣ ਤੋਂ ਰਹਿਤ ਹੈ, ਉਹ ਤੋਲਿਆ ਮਿਣਿਆ ਨਹੀਂ ਜਾ ਸਕਦਾ। ਜਿਸ ਭੰਡਾਰੇ ਵਿੱਚੋਂ ਆਪ ਜੀ ਦਾਤਾ ਬਖਸ਼ਿਸ਼ ਕਰਦੇ ਹੋ, ਇਹ ਨਾਮ ਦਾ ਖਜ਼ਾਨਾ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਖਬ ਖਰਚੋ ਰਲ ਮਿਲ ਪਾਈ, ਟੋਟ ਨਾ ਆਵੇ ਵੱਧ ਦੋ ਜਾਏ, ਇਹ ਵੱਧਦਾ ਹੀ ਜਾਂਦਾ ਹੈ। ਐਸਾ ਆਪ ਜੀ ਦਾ ਅਤੁਲ ਇਹ ਭੰਡਾਰ ਜਿਹੜਾ ਹੈ ਭਰਿਆ ਹੋਇਆ ਹੈ, ਤੋਲਿਆ ਮਿਣਿਆ ਨਹੀਂ ਜਾ ਸਕਦਾ।
ਪਰੇ ਹੀ ਤੇ ਪਰੇ ਅਪਰ ਅਪਾਰ ਪਰ,
ਆਪ ਪਰੇ ਹੀ ਤੇ ਪਰੇ, ਭਾਵ ਆਪ ਜੀ ਸੂਕਸ਼ਮ ਤੋਂ ਸੂਕਸ਼ਮ ਰੂਪ ਹੋ। ਮਨੁੱਖਾਂ ਤੋਂ ਪਰੇ ਕੌਣ ਹੁੰਦੇ ਆ? ਰਾਜੇ। ਰਾਜਿਆਂ ਤੋਂ ਪਰੇ ਕੌਣ? ਦੇਵਤੇ। ਦੇਵਤਿਆਂ ਤੋਂ ਪਰੇ ਬ੍ਰਹਮਾ ਵਿਸ਼ਨੂੰ ਆਦਿਕ ਜਿਹੜੇ ਹਨ, ਇਸ ਪ੍ਰਕਾਰ ਇਹ ਸ਼ਕਤੀਆਂ ਮੰਨੀਆਂ, ਤੇ ਇਹਨਾਂ ਤੋਂ ਵੀ ਆਪ ਜੀ ਪਰੇ ਪਰਾ ਰੂਪ ਹੋ, ਇਹਨਾਂ ਤੋਂ ਵੀ ਆਪ ਜੀ ਸਮਝ ਵਿੱਚ ਨਹੀਂ ਆ ਰਹੇ। ਮਹਾਰਾਜ ਕਹਿੰਦੇ, ਉਹ ਵੇਖੈ ਉਹਨਾਂ ਨਜ਼ਰ ਨਾ ਆਵੇ, ਬਹੁਤਾ ਇਹੋ ਵਿਡਾਣ। ਦੇਵੀ ਦੇਵਤੇ ਸਭ ਕਾਇਨਾਤ ਨੂੰ ਵਾਹਿਗੁਰੂ ਜੀ ਚਲਾ ਰਹੇ ਹੈ, ਪਰ ਉਹਨਾਂ ਨੂੰ ਕੋਈ ਸ਼ਕਤੀ ਦਿਖਾਈ ਨਹੀਂ ਪੈ ਰਹੀ। ਪਰੈ ਹੀ ਤੇ ਪਰੈ, ਅਪਰ ਅਪਾਰ ਪਰ, ਵਾਹਿਗੁਰੂ ਜੀ ਸਾਰਿਆਂ ਤੋਂ ਹੀ ਪਰੇ ਹਨ, ਸੂਕਸ਼ਮ ਰੂਪ ਹਨ, ਤੇ ਵਾਹਿਗੁਰੂ ਜੀ ਦਾ ਪਾਰਾਵਾਰ ਅੰਤ ਇਹਨਾਂ ਤੋਂ ਨਹੀਂ ਪਾਇਆ ਜਾ ਸਕਦਾ। ਉਹ ਕਿਸੇ ਪ੍ਰਕਾਰ ਨਾ ਤਾਂ ਮਨ ਦੇ ਵਿਸ਼ੇ ਵਿੱਚ ਆਉਣ ਵਾਲੇ ਹੈ, ਨਾ ਇਸ ਪ੍ਰਕਾਰ ਇੰਦਰੀਆਂ ਦੇ ਵਿਸ਼ੇ ਹਨ। ਜੋ ਮਨ ਦੇ ਵੀ ਅਵਿਸ਼ੇ ਉਸ ਨੂੰ ਅਗਮ ਕਿਹਾ ਜਾਂਦਾ ਹੈ, ਜੋ ਇੰਦਰੀਆਂ ਦੇ ਵੀ ਅਵਿਸ਼ੇ ਹੈ ਉਸ ਨੂੰ ਅਗੋਚਰ ਕਿਹਾ ਜਾਂਦਾ ਹੈ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਆ, ਇੰਦਰੀਆਂ ਕਰਕੇ ਵਾਹਿਗੁਰੂ ਜੀ ਨੂੰ ਮਹਿਸੂਸ ਨਹੀਂ ਕੀਤਾ ਜਾ ਸਕਦਾ ਕਿ ਉਹਨਾਂ ਦਾ ਇਸ ਪ੍ਰਕਾਰ ਜਿਹੜਾ ਸਰੂਪ ਹੈ ਨਰਮ ਹੈ ਜਾਂ ਇਸ ਪ੍ਰਕਾਰ ਕਠੋਰ ਸਖਤ ਹੈ। ਇੰਦਰੀਆਂ ਦੇ ਵੀ ਅਵਿਸ਼ੇ ਹੈ, ਨੇਤਰਾਂ ਕਰਕੇ ਵੀ ਜਾਂ ਇਸ ਪ੍ਰਕਾਰ ਸੁਗੰਧੀ ਕਰਕੇ ਵੀ ਵਾਹਿਗੁਰੂ ਜੀ ਨੂੰ ਸਮਝਿਆ ਨਹੀਂ ਜਾ ਸਕਦਾ, ਅਤੇ ਮਨ ਦੀ ਗਮਤਾ ਕਰਕੇ ਨਹੀਂ ਉਹਨਾਂ ਦਾ ਪਾਰਾ ਵਾਰ ਪਾਇਆ ਜਾ ਸਕਦਾ। ਉਹ ਸੰਸਾਰ ਤੋਂ ਵੀ ਪਰਾ ਰੂਪ ਹਨ, ਸੂਕਸ਼ਮ ਹਨ। ਵਾਹਿਗੁਰੂ ਜੀ
ਆਪਣੋ ਭਾਵਨ ਕਰ ਮੰਤਰ ਨਾ ਦੂਸਰੋ ਧਰ।
ਉਹ ਆਪਣੀ ਮਰਜ਼ੀ ਅਨੁਸਾਰ ਕਰਦੇ ਆ, ਕਿਸੇ ਕੋਲੋਂ ਸਲਾਹ ਲੈ ਕੇ ਨਹੀਂ ਕੁਝ ਵੀ ਕਰਦੇ। ਵਾਹਿਗੁਰੂ ਜੀ ਆਪਣੇ ਹੁਕਮ ਅਨੁਸਾਰ ਸਭ ਕੁਝ ਕਰ ਰਹੇ ਹੈ। ਆਪਣੋ ਭਾਵਨ ਕਰ ਮੰਤਰ ਨਾ ਦੂਸਰੋ ਧਰ, ਕਿਸੇ ਦੂਸਰੇ ਕੋਲੋਂ ਉਹਨਾਂ ਨੂੰ ਮੰਤਰ ਸਲਾਹ ਨਹੀਂ ਲੈਣੀ ਪੈਂਦੀ। ਸੰਸਾਰ ਸਿਰਜਿਆ ਸੀ, ਕਿਸੇ ਕੋਲੋਂ ਸਲਾਹ ਲੈ ਕੇ ਨਹੀਂ ਵਾਹਿਗੁਰੂ ਨੇ ਸਿਰਜਿਆ। ਆਪਣੇ ਆਪ ਤੋਂ ਆਪ ਵਾਹਿਗੁਰੂ ਜੀ ਨੇ ਸੰਸਾਰ ਦੀ ਸਿਰਜਣਾ ਕੀਤੀ ਹੈ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਉਹ ਆਪਣੀ ਮਰਜ਼ੀ ਅਨੁਸਾਰ ਵਾਹਿਗੁਰੂ ਜੀ ਸੰਸਾਰ ਦੇ ਅੰਦਰ ਆਪਣਾ ਹੁਕਮ ਵਰਤਾ ਰਹੇ ਨੇ, ਜੋ ਕੁਝ ਕਰ ਰਹੇ ਹਨ। ਕਿਸੇ ਤੋਂ ਸਲਾਹ ਲੈ ਕੇ ਨਹੀਂ ਉਹਨਾਂ ਨੂੰ ਕੁਝ ਕਰਨਾ ਪੈਂਦਾ, ਕਿਸੇ ਦੂਸਰੇ ਤੋਂ ਸਲਾਹ ਨਹੀਂ ਪੁੱਛਦੇ ਹਨ।
ਉਪਤ ਪਰਲੋ ਇੱਕ ਨਿਮਖ ਤੋਂ ਘਰ।
ਸੰਸਾਰ ਦੀ ਲਾਇਤਾ ਕਰ ਦੇਣੀ ਤੇ ਇਸ ਪ੍ਰਕਾਰ ਸੰਸਾਰ ਦੀ ਉਤਪਤੀ ਕਰ ਦੇਣੀ, ਇਹ ਇੱਕ ਨਿਮਖ ਮਾਤਰ ਹੈ ਆਪ ਜੀ ਦੇ ਘਰ ਦੇ ਅੰਦਰ। ਹਰਨ ਭਰਨ ਜਾ ਕਾ ਨੇਤਰ ਹੋਰ, ਤਿਸ ਕਾ ਮੰਤਰ ਨਾ ਜਾਣੈ ਹੋਰ। ਸੰਸਾਰ ਦੀ ਉਤਪਤੀ ਕਰਨੀ ਤੇ ਸੰਸਾਰ ਦੀ ਲਾਇਤਾ ਕਰਨੀ ਇੱਕ ਨਿਮਖ ਮਾਤਰ ਵਿੱਚ ਵਾਹਿਗੁਰੂ ਜੀ ਕਰ ਸਕਦੇ ਹਨ। ਐਡੀ ਵੱਡੀ ਸ਼ਕਤੀ ਦੇ ਮਾਲਕ ਨੇ ਨਿਮਖ ਮਾਤਰ ਵਿੱਚ ਸਭ ਕੁਝ ਨੂੰ ਸਮੇਟ ਸਕਦੇ ਹੈ, ਇੱਕ ਨਿਮਖ ਮਾਤਰ ਵਿੱਚ ਹੀ ਸਾਰਾ ਪਸਾਰਾ ਜਿਹੜਾ ਫੈਲਾ ਸਕਦੇ ਹਨ।
ਆਨ ਨਹੀਂ ਸੰਸਰ ਉਜਿਆਰੋ ਨਿਰਮਲ।
ਜਿਹੜਾ ਤੁਹਾਡੇ ਨਾਮ ਦਾ ਪ੍ਰਕਾਸ਼ ਹੈ ਨਾ, ਐਸਾ ਨਿਰਮਲ ਪ੍ਰਕਾਸ਼ ਹੋਰ ਕੋਈ ਤੁਹਾਡੇ ਬਰਾਬਰ ਨਹੀਂ ਹੈ। ਇਸ ਪ੍ਰਕਾਸ਼ ਦੇ ਬਰਾਬਰ ਕੋਈ ਹੋਰ ਪ੍ਰਕਾਸ਼ ਨਹੀਂ ਹੈ। ਭਾਵੇਂ ਕਿ ਸੰਸਾਰ ਦੇ ਅੰਦਰ ਕਈ ਐਸੇ ਪ੍ਰਕਾਸ਼ ਵਿਖਣ ਦੇ ਦਾਅਵੇ ਕਰਦੇ ਹੈ, ਲਾਈਟਾਂ ਜਗਾ ਕੇ ਜਾਂ ਸੂਰਜ ਵੱਲ ਨੂੰ ਮੁੱਖ ਕਰਕੇ, ਉਹ ਜਦੋਂ ਪ੍ਰਕਾਸ਼ ਅੱਖਾਂ ਨਾਲ ਵੇਖੀਏ ਨਾ, ਅਤੇ ਜਦੋਂ ਅੱਖਾਂ ਬੰਦ ਕਰ ਲਈਏ ਤਾਂ ਕਿੰਨਾ ਚਿਰ ਉਹੀ ਝਲਕ ਜਿਹੜੀ ਉਹ ਪੈਂਦੀ ਰਹਿੰਦੀ ਹੈ। ਕਈ ਗੁਰਮੁਖ ਪਿਆਰੇ ਜਦੋਂ ਨਾਮ ਸਿਮਰਨ ਅਭਿਆਸ ਕਰਦੇ ਹੈ, ਹੌਲੀ ਹੌਲੀ ਅੱਖਾਂ ਦੇ ਅੱਗੇ ਪਹਿਲਾਂ ਜਦੋਂ ਇੱਕ ਹਨੇਰਾ ਦਿਖਾਈ ਦਿੰਦਾ, ਫਿਰ ਹੌਲੀ ਹੌਲੀ ਲਾਲਗੀ ਦਿਖਾਈ ਦੇਣ ਲੱਗ ਪੈਂਦੀ ਹੈ, ਕਿਸੇ ਨੂੰ ਹਰਿਆਵਲ ਤਾਂ ਦਿਖਾਈ ਦਿੰਦੀ ਹੈ, ਤਾਂ ਇਸ ਤੋਂ ਉਪਰੰਤ ਸ਼ਰਧਾ ਭਾਵਨਾ ਨਾਲ ਜੇ ਨਾਮ ਸਿਮਰਨ ਦਾ ਅਭਿਆਸ ਕਰਦਾ ਰਹੇ, ਫਿਰ ਉੱਜਲ ਪ੍ਰਕਾਸ਼ ਦਾ ਦਰਸ਼ਨ ਹੁੰਦਾ ਹੈ। ਇਹ ਉੱਜਲ ਪ੍ਰਕਾਸ਼ ਦੀ ਮਹਿਮਾ ਕੋਈ ਸ਼ਬਦਾਂ ਰਾਹੀਂ ਕਥਨ ਨਹੀਂ ਕਰ ਸਕਦਾ। ਜਿਹੜਾ ਨਾਮ ਦਾ ਨਿਰਮਲ ਪ੍ਰਕਾਸ਼ ਹੈ ਨਾ, ਉਜਿਆਰੋ ਨਿਰਮਲ, ਜਿਹੜਾ ਨਿਰਮਲ ਭਾਵ ਨਿਰਮਲ ਉਜਾਲਾ ਹੈ, ਪਵਿੱਤਰ ਉਜਾਲਾ ਹੈ ਵਾਹਿਗੁਰੂ ਦੇ ਨਾਮ ਦਾ, ਇਹਦੀ ਸ਼ਬਦਾਂ ਨਾਲ ਕੋਈ ਵੀ ਵਿਆਖਿਆ ਨਹੀਂ ਕਰ ਸਕਦਾ ਹੈ। ਜੋ ਕੋਈ ਲਾਈਟਾਂ ਦਿਖਾ ਕਰਕੇ ਪ੍ਰਕਾਸ਼ ਦਾ ਜ਼ਿਕਰ ਕਰਦੇ ਹੈ, ਉਹ ਸਾਧ ਸੰਗਤ ਦੀ ਪਖੰਡ ਹੈ, ਦਿਖਾਵਾ ਹੈ। ਇਸ ਤਰ੍ਹਾਂ ਇਹ ਨਿਰਮਲ ਪ੍ਰਕਾਸ਼ ਨਹੀਂ ਪ੍ਰਾਪਤ ਹੁੰਦਾ। ਵਾਹਿਗੁਰੂ ਦੇ ਨਾਮ ਸਿਮਰਨ ਕਰਕੇ, ਵਾਹਿਗੁਰੂ ਜੀ ਦੇ ਤਰਸ ਕਰਕੇ ਇਹ ਨਿਰਮਲ ਪ੍ਰਕਾਸ਼ ਦੀ ਪ੍ਰਾਪਤੀ ਹੁੰਦੀ ਹੈ। ਸੰਤ ਬਾਬਾ ਬਿਸ਼ਨ ਸਿੰਘ ਜੀ ਮੁਰਾਲੇ ਵਾਲੇ ਮਹਾਂਪੁਰਖ ਦਮਦਮੀ ਟਕਸਾਲ ਦੇ ਮੁਖੀ ਹੋਏ ਹੈ। ਮਹਾਂਪੁਰਖਾਂ ਨੂੰ ਇੱਕ ਵਾਰ ਸਿੰਘਾਂ ਨੇ ਬੇਨਤੀ ਕੀਤੀ ਹੈ, ਮਹਾਰਾਜ ਆਓ ਵੇਖੋ ਦੀਵਾਲੀ ਹੈ, ਕਿੰਨੇ ਸੋਹਣੇ ਦੀਵੇ ਜਾਗ ਰਹੇ ਹੈ, ਬਹੁਤ ਸੋਹਣੀ ਦੀਪਮਾਲਾ ਹੋਈ ਹੈ, ਆਓ ਤੁਸੀਂ ਵੀ ਇਸ ਮਨਮੋਹਕ ਨਜ਼ਾਰੇ ਨੂੰ ਦੇਖੋ। ਮਹਾਂਪੁਰਖ ਕਹਿਣ ਲੱਗੇ, ਗੁਰਸਿੱਖੋ ਜਿਹੜਾ ਮਹਾਰਾਜ ਦੇ ਨਾਮ ਦੇ ਦੀਵੇ ਦਾ ਪ੍ਰਕਾਸ਼ ਹਿਰਦੇ ਦੇ ਅੰਦਰ ਹੋਇਆ, ਜਿਹੜਾ ਪ੍ਰਕਾਸ਼ ਅੰਦਰ ਹੋ ਗਿਆ, ਜਿਹਨੂੰ ਇਹ ਨਿਰਮਲ ਉਜਾਲਾ ਵੇਖ ਲਿਆ, ਉਹਨੂੰ ਇਹ ਬਾਹਰਲੇ ਦੀਵਿਆਂ ਦੇ ਵੇਖਣ ਦੀ ਸਿੱਖ ਹੀ ਨਹੀਂ ਰਹਿ ਜਾਂਦੀ, ਬਾਹਰਲੇ ਦੀਵਿਆਂ ਦੇ ਵੇਖਣ ਦੀ ਆਸ ਹੀ ਨਹੀਂ ਰਹਿ ਜਾਂਦੀ। ਇਹ ਜਿਹੜਾ ਨਿਰਮਲ ਉਜਾਲਾ ਹੈ ਨਾ, ਇਸ ਪ੍ਰਕਾਸ਼ ਦੇ ਸਾਹਮਣੇ ਆ ਜਿਹੜਾ ਸੂਰਜ ਹੈ ਚੜ੍ਹਦਾ ਹੈ, ਧਰਤੀ ਦੇ ਇੱਕ ਪਾਸੇ ਜਾਂਦਾ ਹੈ ਅਤੇ ਉੱਧਰ ਪ੍ਰਕਾਸ਼ ਹੋ ਜਾਂਦਾ ਹੈ, ਦੂਸਰੇ ਪਾਸੇ ਹਨੇਰਾ ਹੋ ਜਾਂਦਾ ਹੈ। ਕਿੰਨੀ ਰੌਸ਼ਨੀ ਦਿੰਦਾ ਹੈ ਸੂਰਜ, ਕਿੰਨੀ ਆਭਾ ਲੈ ਕੇ ਪ੍ਰਤਾਪਮਾਨ ਹੁੰਦਾ ਹੈ ਇਹ ਸੂਰਜ। ਪਰ ਇਸ ਸੂਰਜ ਦਾ ਪ੍ਰਕਾਸ਼ ਵੀ ਨਾ ਉਸ ਨਿਰਮਲ ਪ੍ਰਕਾਸ਼ ਦੇ ਸਾਹਮਣੇ ਮੱਧਮ ਪੈ ਜਾਂਦਾ। ਫਿਰ ਇੱਕ ਸੂਰਜ ਨਹੀਂ, ਇਹੋ ਜਿਹੇ ਕਰੋੜਾਂ ਸੂਰਜ ਵੀ ਉਸ ਪ੍ਰਕਾਸ਼ ਦੇ ਸਾਹਮਣੇ ਮੱਧਮ ਪੈ ਜਾਂਦੇ ਆ। ਮਹਾਰਾਜ ਕਹਿੰਦੇ ਆ, ਕੋਟ ਸੂਰ ਨਾਨਕ ਪ੍ਰਕਾਸ਼। ਉਹ ਨਿਰਮਲ ਪ੍ਰਕਾਸ਼ ਇਸ ਤਰ੍ਹਾਂ ਦਾ ਹੁੰਦਾ ਹੈ ਕਿ ਕਰੋੜਾਂ ਸੂਰਜ ਇੱਕੇ ਵਾਰ ਜੜ ਜਾਣ, ਇੰਨੀ ਰੌਸ਼ਨੀ ਦੇਣ, ਤਾਂ ਵੀ ਉਸ ਰੌਸ਼ਨੀ ਦੀ ਉਹ ਬਰਾਬਰੀ ਨਹੀਂ ਕਰ ਸਕਦੇ। ਇਸ ਨਿਰਮਲ ਪ੍ਰਕਾਸ਼ ਦੇ ਕਰਕੇ ਹੀ ਰੱਬ ਦੇ ਪਿਆਰਿਆਂ ਕੇ ਸਾਰਾ ਭੇਦ ਜਿਹੜਾ ਨਾ ਉਹ ਖੁੱਲ੍ਹ ਜਾਂਦਾ ਹੈ, ਉਹਨਾਂ ਨੂੰ ਭਵਿੱਖਤ ਕਾਲ ਦਾ ਵੀ ਪਤਾ ਲੱਗ ਜਾਂਦਾ ਹੈ, ਭੂਤ ਕਾਲ ਦਾ ਵੀ ਪਤਾ ਲੱਗ ਜਾਂਦਾ ਹੈ। ਜਦੋਂ ਇਹ ਦ੍ਰਿਸ਼ਟੀ ਖੁੱਲ੍ਹਦੀ ਹੈ, ਇਹ ਨਿਰਮਲ ਪ੍ਰਕਾਸ਼ ਦੇ ਨਾਲ ਉਹਨਾਂ ਨੂੰ ਸਭ ਗਿਆਨ ਹੋਵਾਉਂਦਾ ਹੈ। ਕੁਝ ਯਾਰੋ ਨਿਰਮਲ, ਇਹ ਜਿਹੜਾ ਗੁਰੂ ਨਾਨਕ ਸਾਹਿਬ ਜੀ ਆਪ ਜੀ ਦੇ ਨਾਮ ਦਾ ਉਜਾਲਾ ਹੈ, ਇਹ ਵਾਹਿਗੁਰੂ ਆਪ ਜੀ ਦੇ ਨਾਮ ਦਾ ਜੋ ਇਹ ਪ੍ਰਕਾਸ਼ ਹੈ, ਇਹ ਬੜਾ ਹੀ ਪਵਿੱਤਰ ਹੈ, ਬੜਾ ਹੀ ਨਿਰਮਲ ਹੈ, ਇਹਦੇ ਬਰਾਬਰ ਕੋਈ ਹੋਰ ਪ੍ਰਕਾਸ਼ ਨਹੀਂ ਹੈ। ਇਸ ਪ੍ਰਕਾਸ਼ ਦੀ ਬਰਾਬਰੀ ਨਾ ਤਾਂ ਮੱਚਦੀ ਹੋਈ ਅੱਗ ਉਹੋ ਜਿਹਾ ਪ੍ਰਕਾਸ਼ ਦੇ ਸਕਦੀ ਹੈ, ਨਾ ਇਹ ਸੂਰਜ ਚੰਦਰਮਾ ਦਾ ਉਹੋ ਜਿਹਾ ਪ੍ਰਕਾਸ਼ ਹੈ। ਇਹ ਜੋ ਨਾਮ ਦਾ ਪ੍ਰਕਾਸ਼ ਹੈ, ਇਹ ਅਦੁੱਤੀ ਹੈ। ਇਸ ਪ੍ਰਕਾਸ਼ ਦੇ ਨਾਲ ਹਿਰਦੇ ਨੂੰ ਠੰਡ ਪ੍ਰਾਪਤ ਹੁੰਦੀ ਹੈ, ਇਸ ਪ੍ਰਕਾਸ਼ ਦੇ ਨਾਲ ਜੀਵ ਨੂੰ ਗਿਆਨ ਹੋ ਜਾਂਦਾ ਹੈ। ਸੱਚੇ ਪਾਤਸ਼ਾਹ ਮਹਾਰਾਜ ਧੰਨ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਨੇ, ਇਸ ਪ੍ਰਕਾਸ਼ ਦੇ ਬਰਾਬਰ ਕੋਈ ਹੋਰ ਦੂਸਰਾ ਪ੍ਰਕਾਸ਼ ਨਹੀਂ ਹੈ, ਐਸਾ ਨਿਰਮਲ ਤੇ ਪਵਿੱਤਰ ਇਹ ਪ੍ਰਕਾਸ਼ ਹੈ ਆਪ ਜੀ ਦਾ।
ਕੋਟ ਪ੍ਰਾਸ਼ਤ ਜਾਹੇ ਨਾਮ ਲਈਏ ਹਰ ਹਰ,
ਤੇ ਕਰੋੜਾਂ ਹੀ ਪ੍ਰਾਸ਼ਤ ਜਿਹੜੇ ਦੁੱਖ ਹੈ ਉਹ ਆਪ ਜੀ ਦਾ ਨਾਮ ਲੈ ਕੇ ਦੂਰ ਹੋ ਜਾਂਦੇ ਹਨ। ਆਪ ਜੀ ਦੇ ਨਾਮ ਉਚਾਰਨ ਮਾਤਰ ਸੇ ਕਰੋੜਾਂ ਹੀ ਪ੍ਰਾਸ਼ਤ ਦੁੱਖ ਜਿਹੜੇ ਆ, ਪੀੜਾਂ ਜਿਹੜੀਆਂ ਨੇ, ਉਹ ਲੱਥ ਜਾਂਦੀਆਂ ਹਨ।
ਨਾਨਕ ਭਗਤ ਦਰ ਤੁਲ ਬ੍ਰਹਮ ਸੰਸਾਰ,
ਤੇ ਸੱਚੇ ਪਾਤਸ਼ਾਹ ਅਸੀਂ ਆਪ ਜੀ ਦੇ ਦਰ ਦੇ ਭਗਤ ਹਾਂ। ਆਪ ਜੀ ਬ੍ਰਹਮ ਦੇ ਤੁਲ ਹੋ, ਨਿਰੰਕਾਰ ਦੇ ਸੁਦਰਸ਼ ਹੋ, ਜੋ ਪ੍ਰਕਿਰਤੀ ਦੇ ਪਾਰਾਵਾਰ ਤੋਂ ਪਰੇ ਵਿਆਪਕ ਸਰੂਪ ਹੈ, ਉਸਦਾ ਰੂਪ ਹੋ ਜਗਤ ਗੁਰੂ ਜੀ, ਆਪ ਨਿਰੰਕਾਰ ਰੂਪ ਹੋ।
ਇੱਕ ਜੀ ਕਿਆ ਬਖਾਨਾ,
ਇੱਕ ਜੀਭਾ ਦੇ ਨਾਲ ਅਸੀਂ ਆਪ ਜੀ ਦਾ ਜਸ ਕੀ ਕਹਿਣਾ ਕਰੀਏ, ਸਾਰੇ ਸਰੀਰ ਦੇ ਰੋਮ ਵੀ ਜੀਭਾ ਬਣ ਜਾਣ ਤਾਂ ਵੀ ਟੋਟਾ ਪੈ ਜਾਵੇਗਾ। ਭਗਤ ਬਾਬਾ ਕਬੀਰ ਸਾਹਿਬ ਜੀ ਕਹਿੰਦੇ ਨੇ ਕਿ ਸਾਧ ਸਮੁੰਦਰ ਮਸ ਕਰੋ, ਕਰਮ ਕਰੋ ਬਰ ਰਹਾਏ, ਬਸਦਾ ਜਾ ਕਾਗਦ ਜਾਓ ਕਰੋ, ਹਰ ਜਸ ਲਿਖਣ ਨਾ ਜਾਏ। ਕਹਿੰਦੇ ਜੇ ਸੱਤਾਂ ਸਮੁੰਦਰਾਂ ਦੀ ਸਿਆਹੀ ਬਣਾ ਲਈਏ, ਸਾਰੀ ਬਨਸਪਤੀ ਦੀਆਂ ਕਲਮਾਂ ਬਣਾ ਲਈਏ ਅਤੇ ਧਰਤੀ ਦਾ ਕਾਗਜ਼ ਬਣਾ ਲਈਏ, ਕਹਿੰਦੇ ਨੇ ਤਾਂ ਵੀ ਉਸ ਨਿਰੰਕਾਰ ਦਾ ਜਸ ਨਹੀਂ ਲਿਖਿਆ ਜਾ ਸਕਦਾ। ਸਾਤ ਸਮੁੰਦਰ ਮਸ ਕਰੋ, ਸੱਤਾਂ ਸਮੁੰਦਰਾਂ ਦੀ ਸਿਆਹੀ ਬਣਾ ਲਓ, ਕਲਮ ਕਰੋ ਬਨ ਰਾਏ, ਸਾਰੀ ਬਨਸਪਤੀ ਦੀਆਂ ਕਲਮਾਂ ਬਣਾਓ, ਬਸਦਾ ਕਾਗਜ਼ ਜਾਓ ਕਰੋ, ਹਰ ਜਸ ਲਿਖਣ ਨਾ ਜਾਏ, ਤਾਂ ਵੀ ਉਸ ਵਾਹਿਗੁਰੂ ਦਾ ਜਸ ਨਹੀਂ ਲਿਖਿਆ ਜਾ ਸਕਦਾ। ਗਰੀਬ ਨਿਵਾਜ ਕਹਿੰਦੇ ਇੱਕ ਜੀਹ ਕਿਆ ਬਖਾਨਾ, ਇੱਕ ਜੀਭਾ ਨਾਲ ਸੱਚੇ ਪਾਤਸ਼ਾਹ ਆਪ ਜੀ ਦਾ ਹੈ ਗੁਰੂ ਨਾਨਕ ਸਾਹਿਬ, ਅਸੀਂ ਕੀ ਜਸ ਕਹਿਣਾ ਕਰੀਏ।
ਕੇ ਬਾਲ 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 ਸਾਧ ਬਲਿਹਾਰ,
ਅਸੀਂ ਆਪ ਜੀ ਤੋਂ ਮਹਾਰਾਜ ਹੈ ਬਲ ਬਲ ਪ੍ਰਕਾਸ਼ ਰੂਪ ਸਤਿਗੁਰੂ ਜੀ, ਆਪ ਜੀ ਤੋਂ ਬਲਹਾਰ ਜਾਂਦੇ ਹਾਂ, ਕੁਰਬਾਨ ਜਾਂਦੇ ਹਾਂ ਸੱਚੇ ਪਾਤਸ਼ਾਹ ਆਪ ਜੀ ਦੇ ਦਰ ਤੋਂ, ਅਸੀਂ ਸੱਚੇ ਪਾਤਸ਼ਾਹ ਜੀ ਆਪਣਾ ਆਪ ਕੁਰਬਾਨ ਕਰ ਦਈਏ। ਹੇ ਗਰੀਬ ਨਿਵਾਜ, ਅਸੀਂ ਆਪ ਜੀ ਦੇ ਜਸ ਨੂੰ ਸੰਪੂਰਨ ਤੌਰ 'ਤੇ ਨਹੀਂ ਕਹਿ ਸਕਦੇ, ਇੱਕ ਜੀਭਾਂ ਨਾਲ ਆਪ ਜੀ ਦਾ ਜਸ ਨਹੀਂ ਗਾਇਆ ਜਾ ਸਕਦਾ। ਅਸੀਂ ਆਪ ਤੋਂ ਬਰਹਾਤ ਤੇ ਕੁਰਬਾਨ ਜਾਂਦੇ ਹਾਂ।
ਸਗਲ ਭਵਨ ਧਾਰੇ ਏਕ ਥੇ ਕੀਏ ਵਿਸਥਾਰੇ।
ਸਾਰੇ ਜੋ ਭਵਨ ਹਨ ਇਹ ਵਾਹਿਗੁਰੂ ਜੀ ਨੇ ਆਪਣੇ ਆਸਰੇ ਤੇ ਧਾਰਨ ਕੀਤੇ ਹੋਏ ਨੇ ਤੇ ਇੱਕ ਆਪਣੇ ਆਪ ਤੋਂ ਸਾਰਾ ਵਿਸਥਾਰ ਕੀਤਾ ਹੈ। ਜੋ ਸਾਨੂੰ ਆਕਾਸ਼ ਮੰਡਲ ਦੇ ਅੰਦਰ ਤਾਰਾ ਮੰਡਲ ਦਿਖਾਈ ਦਿੰਦਾ, ਗ੍ਰਹਿ ਦਿਖਾਈ ਦਿੰਦੇ ਆ, ਜਿੰਨੇ ਵੀ ਭਵਨ ਹਨ ਇਹ ਧਰਤੀ ਹੈ ਵਾਹਿਗੁਰੂ ਜੀ ਆਪ ਜੀ ਨੇ ਆਪਣੇ ਆਸਰੇ ਤੇ ਧਾਰਨ ਕੀਤੀ ਹੋਈ ਹੈ। ਸਗਲ ਭਵਨ ਧਾਰੇ ਇਹ ਕਿੱਥੇ ਕੀਏ ਵਿਸਥਾਰੇ ਤੇ ਇੱਕ ਆਪਣੇ ਆਪ ਤੋਂ ਹੀ ਇਹ ਸਾਰਾ ਆਪ ਜੀ ਨੇ ਵਿਸਥਾਰ ਕੀਤਾ
ਹੈ। ਆਪ ਹੈ ਨਿਰਾਰੇ,
ਸਾਰਿਆਂ ਦੇ ਅੰਦਰ ਆਪ ਜੀ ਪਰਿਪੂਰਨ ਹੋ ਰਹੇ ਹੋ ਤੇ ਫਿਰ ਸਭ ਤੋਂ ਨਿਆਰੇ ਵੱਖਰੇ ਵੀ ਹੋ, ਸਾਰਿਆਂ ਦੇ ਅੰਦਰ ਵੀ ਹੋ ਤੇ ਸਭ ਤੋਂ ਵੱਖਰੇ ਵੀ ਹੋ। ਇਹ ਮਹਾਰਾਜ ਸੱਚੇ ਪਾਤਸ਼ਾਹ ਦੇ ਇਸ ਗਿਆਨ ਨੂੰ ਸਮਝਣ ਵਾਸਤੇ ਨਾਮ ਅਭਿਆਸ ਕਰਨਾ ਪੈਂਦਾ ਹੈ। ਗਰੀਬ ਨਿਵਾਸ ਸਤਿਗੁਰੂ ਦੇ ਅੰਮ੍ਰਿਤ ਗੁਰਬਾਣੀ ਦੀ ਕਥਾ ਸੁਣਨ ਦਾ ਅਧਿਕਾਰੀ ਨਾਮ ਅਭਿਆਸੀ ਗੁਰਮੁਖ ਜਿਹੜਾ ਹੈ ਉਸ ਨੂੰ ਇਹ ਭਾਵ ਸਮਝ ਪੈ ਜਾਂਦੇ ਹੈ। ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਵਾਹਿਗੁਰੂ ਜੀ ਸਾਰਿਆਂ ਦੇ ਅੰਦਰ ਵੀ ਹਨ ਤੇ ਸਭ ਤੋਂ ਨਿਆਰੇ ਵੱਖਰੇ ਵੀ ਹਨ। ਸਰਵ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ, ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ। ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਨੇ ਵਾਹਿਗੁਰੂ ਜੀ ਦੇ ਅੰਦਰ ਹੋਣ ਦਾ ਦੋ ਪ੍ਰਮਾਣਾਂ ਦੇ ਨਾਲ ਸਿੱਧ ਕੀਤਾ ਹੈ। ਮਹਾਰਾਜ ਕਹਿੰਦੇ ਪੋਪ ਮੱਧ ਜਿਉਂ ਵਾਸ ਵਸਦਾ ਹੈ ਮੁਕਰ ਮਾਹੇ ਜੈਸੇ ਛਾਈ, ਤੈਸੇ ਹੀ ਹਰ ਪਸੈ ਨਿਰੰਤਰ ਘੱਟ ਹੀ ਖੋਜੋ ਪਾਏ। ਜਿਵੇਂ ਸਾਧ ਸੰਗਤ ਜੀ ਫੁੱਲ ਦੇ ਵਿੱਚ ਖੁਸ਼ਬੋ ਵਸਦੀ ਹੈ, ਚੰਦਨ ਦੇ ਵਿੱਚ ਖੁਸ਼ਬੋ ਰਹਿੰਦੀ ਹੈ, ਪਰ ਜੇ ਕੋਈ ਕਹੇ ਕਿ ਮੈਂ ਫੁੱਲ ਵਿੱਚੋਂ ਜਾਂ ਚੰਦਨ ਵਿੱਚੋਂ ਖੁਸ਼ਬੋ ਜਿਹੜੀ ਆ ਉਹ ਵੇਖਣੀ ਆ, ਉਹਨੂੰ ਪਕੜਨਾ ਹੈ, ਕੱਢ ਲੈਣਾ ਹੈ, ਫੁੱਲ ਦੀਆਂ ਪੰਖੜੀਆਂ ਪੰਖੜੀਆਂ ਕਰ ਦੇਵੇਗਾ, ਖੁਸ਼ਬੋ ਨਹੀਂ ਉਹਦੇ ਹੱਥ ਆਵੇਗੀ। ਖੁਸ਼ਬੋ ਜਿਹੜੀ ਆ ਫੁੱਲ ਵਿੱਚ ਹੁੰਦੀ ਹੋਈ ਵੀ ਫੁੱਲ ਤੋਂ ਨਿਰਲੇਪ ਹੈ, ਚੰਦਨ ਵਿੱਚ ਖੁਸ਼ਬੋ ਹੁੰਦੀ ਹੋਈ ਚੰਦਨ ਤੋਂ ਨਿਰਲੇਪ ਹੈ। ਮੁਕਰ ਸ਼ੀਸ਼ੇ ਨੂੰ ਕਹਿੰਦੇ ਆ, ਮੁਕਰ ਮਾਹੇ ਜੈਸੇ ਸ਼ਾਹੀ, ਜਿਵੇਂ ਸ਼ੀਸ਼ੇ ਦੇ ਵਿੱਚ ਸਾਡਾ ਸਰੂਪ ਦਿਸਦਾ ਹੈ ਪਰ ਸ਼ੀਸ਼ੇ ਦੇ ਵਿੱਚ ਆ ਉਹ ਸਰੂਪ ਤਾਂ ਨਹੀਂ ਨਾ ਪਕੜਿਆ ਜਾ ਸਕਦਾ, ਪਰ ਦਿਖਾਈ ਤਾਂ ਪੈ ਰਿਹਾ ਹੈ। ਇਸ ਤਰ੍ਹਾਂ ਹੀ ਵਾਹਿਗੁਰੂ ਜੀ ਸਾਡੇ ਵਿੱਚ ਹਨ ਪਰ ਨਿਰਲੇਪ ਹਨ, ਸਾਰਿਆਂ ਦੇ ਵਿੱਚ ਵੀ ਵਾਹਿਗੁਰੂ ਜੀ ਆਪ ਜੀ ਵਿਰਾਜਮਾਨ ਹੋ ਤੇ ਸਾਰਿਆਂ ਤੋਂ ਨਿਆਰੇ ਵੱਖਰੇ ਵੀ ਹੋ। ਵਾਹਿਗੁਰੂ ਆਪ ਜੀ ਦੇ ਗੁਣਾਂ ਦਾ ਅੰਤ ਪਾਰਾ ਵਾਰ ਨਹੀਂ ਪਾਇਆ ਜਾ ਸਕਦਾ।
ਜੰਤ ਸਭ ਥਾਰੇ,
ਇਹ ਸਾਰੇ ਜੀਵ ਜਿਹੜੇ ਚੱਲਣ ਵਾਲੇ ਤੇ ਜੰਤ ਰੀਂਗਣ ਵਾਲੇ ਜਿਹੜੇ ਹਨ ਉਹ ਸਾਰੇ ਆਪ ਜੀ ਦੇ ਪੈਦਾ ਕੀਤੇ ਹੋਏ ਨੇ।
ਸਗਲ ਕੋ ਦਾਤਾ ਇੱਕ ਅਲਖ ਮੁਰਾਰੇ,
ਨਾ ਲਖੇ ਜਾਣ ਵਾਲਾ ਵਾਹਿਗੁਰੂ ਆਪ ਜੀ ਹੀ ਸਾਰਿਆਂ ਦੇ ਦਾਤੇ ਹੋ। ਮੁਰ ਆਦਿਕ ਦੰਤਾਂ ਨੂੰ ਮਾਰਨ ਵਾਲੇ ਹੈ ਵਾਹਿਗੁਰੂ, ਆਪ ਜੀ ਹੀ ਸਭ ਨੂੰ ਦਾਤਾਂ ਦੇਣ ਵਾਲੇ ਹੋ। ਦੱਦਾ ਦਾਤਾ ਏਕ ਹੈ ਸਭ ਕੋ ਦੇਵ ਨਹਾਰ, ਦਿੰਦੇ ਤੋਟ ਨਾ ਆਵਈ ਅਗੰਤ ਭਰੇ ਭੰਡਾਰ। ਧਰਤੀ ਤੇ ਰਿੰਗਣ ਵਾਲੇ ਜੀਵਾਂ ਨੂੰ ਆਪ ਜੀ ਭੋਜਨ ਦੇ ਰਹੇ ਹੋ, ਫਿਰ ਚੱਲਣ ਵਾਲੇ ਜੀਵਾਂ ਨੂੰ ਆਪ ਜੀ ਭੋਜਨ ਦੇ ਰਹੇ ਹੋ। ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਦੇ ਸਿੱਖ ਹੋਏ ਭਾਈ ਜੀਵਾ, ਗਰੀਬ ਨਿਵਾਸ ਸਤਿਗੁਰੂ ਵਾਸਤੇ ਦਹੀਂ ਲੈ ਕੇ ਆਇਆ ਕਰਦੇ। ਇੱਕ ਦਿਨ ਬਹੁਤ ਅੰਮ੍ਰਿਤ ਵੇਲੇ ਹਨੇਰੀ ਚੱਲੀ, ਇੰਨੇ ਜ਼ੋਰ ਦੀ ਹਵਾ ਤੇ ਝੱਖੜ ਚੱਲਿਆ, ਰੁੱਖਾਂ ਨੂੰ ਉਸਨੇ ਪੱਟ ਦਿੱਤਾ, ਬਹੁਤ ਗਰੀਬਾਂ ਦੀਆਂ ਕਈਆਂ ਦੀਆਂ ਕੁੱਲੀਆਂ ਵੀ ਉਡਾ ਦਿੱਤੀਆਂ। ਭਾਈ ਜੀਵੇ ਨੇ ਤੇ ਸਮੇਂ ਜਦੋਂ ਉੱਠੇ ਹੈ, ਇਸ਼ਨਾਨ ਸੋਧਿਆ ਹੈ, ਜਦੋਂ ਤੁਰਨ ਲੱਗੇ ਇੰਨੇ ਜ਼ੋਰ ਦੀ ਹਨੇਰੀ ਚੱਲਦੀ ਵੇਖੀ, ਭਾਈ ਜੀਵਾ ਜੀ ਨੇ ਮਨ ਵਿੱਚ ਸੋਚਿਆ ਮੇਰਾ ਨਿਯਮ ਨਾ ਭੰਗ ਹੋ ਜਾਵੇ, ਹੋਵੇ ਨਾ ਤੇ ਹਨੇਰੀ ਬੰਦ ਹੋ ਜਾਵੇ। ਜਦੋਂ ਭਾਈ ਜੀਵਾ ਜੀ ਨੇ ਇਸ ਤਰ੍ਹਾਂ ਸੰਕਲਪ ਕੀਤਾ ਹਨੇਰੀ ਬੰਦ ਹੋ ਗਈ, ਉਹ ਝੱਖੜ ਬੰਦ ਹੋ ਗਿਆ। ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਵਾਸਤੇ ਜਦੋਂ ਭਾਈ ਜੀਵਾ ਜੀ ਦਹੀਂ ਲੈ ਕੇ ਆਏ, ਸਤਿਗੁਰੂ ਨੇ ਪਿੱਠ ਕਰ ਦਿੱਤੀ। ਭਾਈ ਜੀਵਾ ਨੇ ਦੂਸਰੇ ਪਾਸੇ ਹੋ ਕੇ ਮੱਥਾ ਟੇਕਿਆ, ਗਰੀਬ ਨਿਵਾਜ ਨੇ ਫਿਰ ਪਿੱਠ ਕਰ ਦਿੱਤੀ। ਭਾਈ ਜੀਵਾ ਵਿਰਾਗ ਕਰਨ ਲੱਗ ਗਿਆ, ਮਹਾਰਾਜ ਮੈਥੋਂ ਕੀ ਭੁੱਲ ਹੋਈ, ਸੱਚੇ ਪਾਤਸ਼ਾਹ ਮੈਥੋਂ ਕੀ ਮਹਾਰਾਜ ਸੱਚੇ ਪਾਤਸ਼ਾਹ ਵਗਿਆ ਹੋਈ ਹੈ। ਗਰੀਬ ਨਿਵਾਜ ਕਹਿੰਦੇ ਭਾਈ ਜੀਵਾ ਤੂੰ ਵਾਹਿਗੁਰੂ ਦੇ ਹੁਕਮ ਵਿੱਚ ਦਖਲ ਦਿੱਤਾ ਹੈ, ਪਰਮੇਸ਼ਵਰ ਦੀ ਰਾਜਾ ਵਿੱਚ ਦਖਲ ਦਿੱਤਾ ਹੈ। ਮਹਾਰਾਜ ਕਿਵੇਂ ਦਖਲ ਦਿੱਤਾ ਹੈ? ਸਤਿਗੁਰੂ ਕਹਿੰਦੇ ਤੂੰ ਅੱਜ ਅੰਮ੍ਰਿਤ ਵੇਲੇ ਚੱਕਰ ਬੰਦ ਕਰਨ ਦਾ ਸੰਕਲਪ ਕੀਤਾ ਸੀ। ਹਾਂ ਮਹਾਰਾਜ, ਉਹਦੇ ਨਾਲ ਤਾਂ ਸੱਚੇ ਪਾਤਸ਼ਾਹ ਨੁਕਸਾਨ ਹੀ ਹੋਣਾ, ਕਿਸੇ ਦਾ ਫਾਇਦਾ ਕੀ ਹੋਣਾ? ਕਈਆਂ ਦੇ ਮਹਾਰਾਜ ਘਰ ਵੀ ਉੱਡ ਗਏ ਹੋਣਗੇ, ਕਈਆਂ ਦੀ ਖੇਤੀ ਉੱਜੜ ਗਈ ਹੋਵੇਗੀ। ਸੱਚੇ ਪਾਤਸ਼ਾਹ, ਉਹ ਤਾਂ ਮੈਂ ਭਲਾ ਹੀ ਸੋਚਿਆ। ਗਰੀਬ ਨਿਵਾਜ ਕਹਿੰਦੇ ਨੇ ਭਾਈ ਦੀ ਵਾਹ, ਜੋ ਪਰਮੇਸ਼ਵਰ ਕਰਦਾ ਨਾ ਉਹ ਹੀ ਭਲਾ ਹੈ, ਜੋ ਅਸੀਂ ਸੋਚਦੇ ਹਾਂ, ਜੋ ਜੀਵ ਸੋਚਦਾ ਹੈ ਉਹ ਭਲਾ ਨਹੀਂ ਹੈ। ਗਰੀਬ ਨਿਵਾਜ, ਸੱਚੇ ਪਾਤਸ਼ਾਹ ਨੇ ਰਜ਼ਾ ਦੇ ਵਿੱਚ ਚੱਲਣ ਦਾ ਆਦੇਸ਼ ਦਿੱਤਾ ਹੈ, ਭਾਣਾ ਮੰਨਣ ਦਾ ਸੱਚੇ ਪਾਤਸ਼ਾਹ ਨੇ ਉਪਦੇਸ਼ ਦਿੱਤਾ ਹੈ। ਸੱਚੇ ਪਾਤਸ਼ਾਹ ਨੂੰ ਭਾਈ ਜੀਵੇ ਨੇ ਹੱਥ ਜੋੜ ਕੇ ਪੁੱਛਿਆ, ਮਹਾਰਾਜ ਉਸ ਹਨੇਰੀ ਨਾਲ ਕਿਸੇ ਦਾ ਕੀ ਸੌਰਦਾ ਹੈ? ਗਰੀਬ ਨਿਵਾਜ, ਸਤਿਗੁਰੂ ਕਹਿੰਦੇ ਭਾਈ ਜੀਵਾ, ਜਿਹੜੇ ਜਹਾਜ਼ ਸਮੁੰਦਰਾਂ ਦੇ ਅੰਦਰ ਕਈਆਂ ਮਹੀਨਿਆਂ ਦੇ ਠਿੱਲੇ ਹੋਏ ਨਾ, ਉਹ ਪਰਮੇਸ਼ਵਰ ਅੱਗੇ ਅਰਦਾਸਾਂ ਕਰ ਰਹੇ ਹੈ ਕਿ ਇਹ ਪਰਮੇਸ਼ਵਰ ਹਵਾ ਚਲਾ ਅਤੇ ਅਸੀਂ ਆਪਣੇ ਕਿਸੇ ਮੰਜ਼ਿਲ 'ਤੇ, ਕਿਸੇ ਕੰਢੇ 'ਤੇ ਪਹੁੰਚ ਜਾਈਏ। ਉਹਨਾਂ ਵਾਸਤੇ ਪਰਮੇਸ਼ਵਰ ਇਹ ਹਵਾ ਚਲਾਉਂਦਾ ਹੈ। ਉਹ ਫਿਰ ਆਪਣੇ ਜਹਾਜ਼ਾਂ ਨੂੰ ਅਤੇ ਸਮੇਂ ਟਾਪੂਆਂ ਵੱਲ ਲੈ ਕਰਕੇ ਵੱਧਦੇ ਹੈ। ਇਹ ਹਵਾ ਹੀ ਉਹਨਾਂ ਨੂੰ ਟਾਪੂਆਂ ਤੱਕ ਪਹੁੰਚਾਉਂਦੀ ਹੈ। ਪਹਿਲਾਂ ਮੋਟਰ ਕਾਰਾਂ ਨਾ ਸੀ ਇਹੋ ਜਿਹੀਆਂ ਹੁੰਦੀਆਂ, ਜਹਾਜ਼ਾਂ ਵਿੱਚ ਲੱਗੀਆਂ। ਜਹਾਜ਼ ਹਵਾ ਦੇ ਨਾਲ ਹੀ, ਹਵਾ ਦੇ ਰੁੱਖ ਨਾਲ ਹੀ ਚੱਲਿਆ ਕਰਦੇ ਸਨ। ਮਹਾਰਾਜ ਕਹਿੰਦੇ ਫਿਰ ਭਾਈ ਜੀਵਾ, ਇਹ ਹਨੇਰੀ ਜਿਹੜੀ ਹੈ ਨਾ, ਮਿੱਟੀ ਉਡਾ ਕੇ ਸਮੁੰਦਰ ਦੇ ਤਲ 'ਤੇ ਲਿਜਾਂਦੀ ਹੈ। ਸਮੁੰਦਰ ਦੇ ਤਲ ਤੋਂ ਇਹ ਮਿੱਟੀ ਜਿਹੜੀ ਹੈ ਚੀਕਣੀ ਹੋ ਕਰਕੇ ਜਿਸ ਸਮੇਂ ਤਹਿ ਤੱਕ ਜਾਂਦੀ ਹੈ ਨਾ, ਉੱਥੇ ਉਹ ਜ਼ਹਿਰੀਲੇ ਸੱਪ ਜਿਹੜੇ ਆ ਹੋਰ ਕੁਝ ਵੀ ਨਹੀਂ ਖਾ ਸਕਦੇ। ਉਸ ਚੀਕਣੀ ਮਿੱਟੀ ਨੂੰ ਖਾ ਕੇ ਆਪਣੇ ਪੇਟ ਦੀ ਅੱਗ ਨੂੰ ਸ਼ਾਂਤ ਕਰਦੇ ਹੈ। ਵਾਹਿਗੁਰੂ ਜੀ ਸਭ ਨੂੰ ਰੋਜ਼ੀਆਂ ਦਿੰਦੇ ਹੈ, ਸਭ ਨੂੰ ਖਾਣਾ ਵਾਹਿਗੁਰੂ ਜੀ ਪਹੁੰਚਾਉਂਦੇ ਹੈ। ਇਸ ਕਰਕੇ ਜੋ ਕੁਝ ਹੁੰਦਾ ਹੈ ਵਾਹਿਗੁਰੂ ਦੇ ਹੁਕਮ ਵਿੱਚ ਉਸ ਨੂੰ ਭਲਾ ਕਰਕੇ ਮੰਨਣਾ ਚਾਹੀਦਾ ਹੈ। ਸੱਚੇ ਪਾਤਸ਼ਾਹ ਨੇ ਕਿਹਾ ਹੈ, ਵਿੱਚ ਉਪਾਏ ਸਾਇਰਾਂ ਤਿਨਾਂ ਪੇ ਰੋਜੀ ਦੇ, ਉੱਥੇ ਹੱਟ ਨਾ ਚੱਲੇ ਨਾ ਕੋ ਕਿਰਸ ਕਰੇ, ਸੌਦਾ ਮੂਲ ਨਾ ਹੋਵੇ ਨਾ ਕੋ ਲੈ ਨਾ ਦੇ। ਸੱਚੇ ਪਾਤਸ਼ਾਹ ਜੀ ਕਹਿੰਦੇ ਜੀਆਂ ਕਾ ਆਹਾਰ ਜੀ ਖਾਣਾ ਇਹੋ ਕਰੇ। ਸੰਸਾਰ ਦੇ ਅੰਦਰ ਜੀਵ ਇਸ ਭੁਲੇਖੇ ਦੇ ਅੰਦਰ ਹੀ ਸਦਾ ਆਪਣਾ ਜੀਵਨ ਬਤੀਤ ਕਰ ਦਿੰਦਾ ਹੈ ਕਿ ਜੇ ਮੈਂ ਕੁਝ ਨਾ ਕਰਾਂ ਤਾਂ ਮੈਨੂੰ ਪ੍ਰਾਪਤ ਕਿਵੇਂ ਹੋ ਸਕਦਾ ਹੈ ਖਾਣਾ ਪੀਣਾ। ਵਾਹਿਗੁਰੂ ਜੀ ਨੇ ਜਿੱਥੇ ਇਹ ਸੰਸਾਰ ਪੈਦਾ ਕੀਤਾ ਹੈ ਨਾ, ਉਸਦਾ ਰਿਜਕ ਵੀ ਵਾਹਿਗੁਰੂ ਜੀ ਨੇ ਨਾਲ ਹੀ ਪੈਦਾ ਕੀਤਾ ਹੈ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਪਹਿਲੋਂ ਦੇ ਤੈ ਰਿਜਕ ਸਮਾਹਾ, ਪਿੱਛੋਂ ਦੇ ਤੈ ਜੰਤ ਉਪਾਹ। ਜੀਵ ਦਾ ਜਨਮ ਬਾਅਦ ਵਿੱਚ ਹੁੰਦਾ, ਉਹਦਾ ਰਿਜਕ ਵਾਹਿਗੁਰੂ ਜੀ ਪਹਿਲੋਂ ਪੈਦਾ ਕਰ ਦਿੰਦੇ। ਸੱਚੇ ਪਾਤਸ਼ਾਹ ਜੀ ਇਸੇ ਕਰਕੇ ਕਹਿੰਦੇ ਨੇ ਤੂੰ ਕਾਹੇ ਡੋਲੇ ਪ੍ਰਾਣੀਆਂ, ਤੂੰ ਦਰਾਖਾ ਕਾ ਸਿਰਜਣਹਾਰ, ਜਿਨ ਪੈਦਾਇਸ਼ ਤੂੰ ਕੀਆ ਸੋਈ ਦੇ ਆਧਾਰ। ਜਿਹਨੇ ਤੈਨੂੰ ਪੈਦਾ ਕੀਤਾ ਨਾ, ਉਹ ਤੈਨੂੰ ਆਸਰਾ ਵੀ ਦੇਵੇਗਾ, ਰੋਜੀ ਵੀ ਦੇਵੇਗਾ। ਜੇ ਕਿਸੇ ਨੂੰ ਦਾਢੀ ਰੋਜੀ ਮਿਲਦੀ ਹੈ, ਉਹ ਉਸੇ ਵਿੱਚ ਹੀ ਅਹੰਕਾਰ ਦੇ ਵਿੱਚ ਤੇ ਸਮੇਂ ਪਰਮੇਸ਼ੁਰ ਨੂੰ ਭੁਲਾ ਬੈਠਦਾ ਹੈ, ਆਪਣੀ ਬੁੱਧੀ ਦਾ ਹੀ ਤੇ ਸਮੇਂ ਉਹ ਜਿਹੜਾ ਹੈ ਅਹੰਕਾਰ ਕਰਦਾ ਰਹਿੰਦਾ, ਮੈਂ ਆਪਣੀ ਸਿਆਣਪ ਨਾਲ ਇਹ ਸਾਰਾ ਕੁਛ ਕਰ ਰਿਹਾ, ਜੇ ਮੈਂ ਇਸ ਤਰ੍ਹਾਂ ਨਾ ਕਰਦਾ ਸ਼ਾਇਦ ਇੰਨਾ ਅਮੀਰ ਨਾ ਹੁੰਦਾ, ਇੰਨਾ ਮੈਂ ਰਿਜਕ ਦੇ ਸਹਿਤ ਨਾ ਹੁੰਦਾ। ਇਹ ਤਾਂ ਵਾਹਿਗੁਰੂ ਜੀ ਦੀਆਂ ਬਖਸ਼ਿਸ਼ ਕੀਤੀਆਂ ਹੋਈਆਂ ਦਾਤਾਂ ਨੇ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਸਭ ਨੂੰ ਦੇਣ ਵਾਲਾ ਉਹ ਆਪ ਹੈ, ਸਭ ਨੂੰ ਰੋਜੀ ਵਾਹਿਗੁਰੂ ਜੀ ਦੇ ਰਹੇ ਹਨ। ਦੁਬਾਰਾ ਪੜ੍ਹਦੇ ਹਾਂ,
ਆਪ ਹੀ ਤਾਂ ਧਾਰਨ ਧਾਰੇ, ਕੁਦਰਤ ਹੈ ਦੇਖਾਰੇ, ਹਰ ਗੁਣ ਨਾਹੀ ਅੰਤ ਪਾਰੇ, ਜੀ ਜੰਤ ਸਭ ਥਾਰੇ, ਸਗਲ ਕੋ ਦਾਤਾ ਏਕੈ ਅਲਖ ਮੁਰਾਰੇ।
ਸਭ ਦੇ ਵਾਹਿਗੁਰੂ ਜੀ ਦਾਤੇ ਹਨ, ਇਸ ਪੰਕਤੀ ਦਾ ਆਪ ਜੀ ਵਿਸਥਾਰ ਸ਼ਰਵਣ ਕਰ ਰਹੇ ਸੀ। ਨਾ ਲਖੇ ਜਾਣ ਵਾਲਾ ਮੁਰ ਆਦਿਕ ਦੈਂਤਾਂ ਨੂੰ ਨਾਸ਼ ਕਰਨ ਵਾਲੇ ਵਾਹਿਗੁਰੂ ਜੀ ਸਭ ਦੇ ਉਹ ਦਾਤੇ ਆਪ ਹਨ, ਸਭ ਨੂੰ ਦਾਤਾਂ ਦੇ ਕੇ ਨਿਹਾਲ ਕਰਦੇ ਨੇ।
ਆਪ ਹੀ ਧਾਰਨ ਧਾਰੇ, ਕੁਦਰਤ ਹੈ ਦੇਖਾਰੇ।
ਆਪਣੇ ਆਪ ਤੋਂ ਹੀ ਵਾਹਿਗੁਰੂ ਜੀ ਨੇ ਸਾਰਾ ਕੁਝ ਧਾਰਨ ਕੀਤਾ ਹੋਇਆ, ਆਪਣੇ ਆਸਰੇ ਤੇ ਟਿਕਾਇਆ ਹੋਇਆ ਹੈ। ਨਾਮ ਦੇ ਆਸਰੇ ਤੇ ਸਤਸੰਗਤ ਜੀ ਇਹ ਕਰੋੜਾਂ ਹੀ ਬ੍ਰਹਿਮੰਡ ਟਿਕੇ ਹੋਏ ਨੇ। ते इस प्रकार आप ही धारण धारे
आप ही धारण धारे कुदरत है देखारे
कुदरत शक्ति करके वाहिगुरु जी सब कुछ दिखा रहे हैं आप नहीं दिखाई पै रहे वाहिगुरु जी का शबरूप अपना नहीं दिस रहा कुदरत शक्ति करके सारा कुछ दिखाई पै रहा है देखो आप जिस तो यह सारा रूप पैदा हो रहा है संसार जीव जिन्ना कुछ भी वाहिगुरु जी तो पैदा हो रहा आकार दे विच वो आप निराकार है जिस तो यह सारा आकार बन गया वो आप निराकार है वाहिगुरु जी का कोई भी किसी प्रकार शवरूप महाराज कहते कथन नहीं किया जा सकता अगे महाराज दसते हैं कुदरत है देखारे वो कुदरत शक्ति करके सारा कुछ वाहिगुरु जी ने यह दिखाया संसार दे अंदर
वर्ण चेन नाही मुख नाम सारे
चार वर्णा विचों वाहिगुरु जी का कोई वर्ण ही नहीं है खत्री ब्राह्मण शूद वैस ये कोई वर्ण भी नहीं है ते इस प्रकार कोई चेहरे का चिहन चक्कर भी नहीं है ना ही इस प्रकार कोई मुख वाला स्वरूप है जिमें मनुख का मुख हुंदा है इस तरह कोई मूँह भी नहीं है मसारे भाव कोई मास वाला शरीर भी नहीं है मसारे तो भाव दाढ़ा भी कहिंदे है ऐसा भी स्वरूप जिहड़ा वाहिगुरु जी का वो नहीं है ना कोई शरीर किया जा सकता है ना कोई मुख किया जा सकता है ना कोई चिहन चक्कर किया जा सकता है ना कोई वर्ण किया जा सकता है इस प्रकार गरीब नवाज गुरु गोबिंद सिंह साहब सच्चे पातशाह ने जाप साहब के जिस समय अर्थ किए सन तो सतगुरु जी के हजूरी में कृपा राम नामे पंडित उठ के कह लगा महाराज वो वाहिगुरु फिर कुछ भी नहीं होगा जो महाराज जी ने कहा चक्कर चिहन अर वर्ण जात अर पात नहन जेह रूप रंग अर रेख भेख को कह न सकत गेह सच्चे पातशाह जी ने कहा ना उसका कोई चेन चक्कर है ना रूप है ना रंग है ना जात है ना पात है कोई किसी प्रकार उसका कोई शबरूप कथन नहीं कर सकता है तो फिर वो पंडित कहता महाराज वाहिगुरु कुछ भी नहीं होगा फिर सच्चे पातशाह कहते नहीं अचल मूरत अनुभाव प्रकाश हमें तोज कह जाए वो जिहड़ा स्वरूप है ना अचल है चलाई वानगी तो रहत है टिके रहने वाली हस्ती है तो वह अपने आप तो आप है तो सदा ही अमर कहा जाता है सदा रहने वाली वो हस्ती है सच्चे पातशाह महाराज कहते कोड़ा करोड़ा ही इंद्र जिहड़े आ उन्हों नमस्कार करते हैं करोड़ा ही जीव जंत जिहड़े आ उहदा नाम जपते हैं इस प्रकार वाहिगुरु जी की जिहड़ी हस्ती है वह टिके रहने वाली है पर स्वरूप करके कोई भी कथन नहीं कर सकता महाराज कहते वर्ण चिहन ना ही मुख नाम सारे ना कोई वर्ण है ना कोई चेहन चक्कर है कोई लक्षण रूप भी इस प्रकार नहीं कथन कर सकता सच्चे पातशाह जी ने कहा है तो सर्व नाम कथा कवन कर्म नाम वर्ण सुमत वाहिगुरु जी आप जी के सारे नाम कौन कथन कर सकता है पर जेडे कर्म रूप में सामने आ रहे हैं ना वह असी कथन करते हैं वाहिगुरु जी ने जाप साहब के अंदर वो नाम फिर वाहिगुरु जी के कथन किए है श्री जाप साहब की अमृत बाणी के धन गुरु अर्जन देव सच्चे पातशाह कहते ने ना कोई उस स्वरूप का मुख है ना इस प्रकार कोई शरीर का आकार है
जन नानक भगत दर तुल ब्रह्म समसर
गुरु नानक देव सच्चे पातशाह जी उस निराकार परमेश्वर का स्वरूप ने सच्चे पातशाह जी कहते ने इस पंक्ति के अंदर हे गुरु नानक देव सच्चे पातशाह असीं आप जी के दर के भगत हाँ आप जी के दर के सेवक हाँ आप जी ब्रह्म के सदर्श हो आप उस निरंकार का रूप हो जिदा कोई चिहन चक्कर नहीं जाणिया जा सकता जिदा प्रकाश बड़ा निर्मल है ये वाहिगुरु जी के महान पवित्र लखण के गुण कहिंदिया होया धन गुरु अर्जन साहब जी गुरु नानक साहब निरंकार रूप करके कथन करते ने हे सच्चे पातशाह आप उस ब्रह्म के सदर्श हो
एक जी क्या बखाना
एक जीबा नाल आप जी का जस महाराज असी किवें कह सकते हाँ
के बाले बाले ਬਲ ਬਲ ਸਦ ਬਲਹਾਰ।
ਅਸੀਂ ਆਪ ਤੋਂ ਮਨ ਬਾਣੀ ਸਰੀਰ ਕਰਕੇ ਬਲਹਾਰ ਕੁਰਬਾਨ ਜਾਂਦੇ ਹਾਂ।
ਸਰਬ ਗੁਣ ਨਿਧਾਨੰ ਕੀਮਤ ਨਾ ਗਿਆਨੰ ਧਿਆਨੰ।
ਆਪ ਜੀ ਸਾਰੇ ਗੁਣਾਂ ਦੇ ਨਿਧਾਨ ਖਜ਼ਾਨੇ ਹੋ। ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਜੀ, ਕਿਸੇ ਗਿਆਨ ਕਰਕੇ ਆਪ ਜੀ ਦੀ ਕੀਮਤ ਨਹੀਂ ਪਾਈ ਜਾ ਸਕਦੀ, ਕਿਸੇ ਧਿਆਨ ਕਰਕੇ ਆਪ ਜੀ ਦਾ ਸਵਰੂਪ ਜਿਹੜਾ ਨਾ ਨਹੀਂ ਪਾਇਆ ਜਾ ਸਕਦਾ। ਅਥਵਾ ਕਹਿੰਦੇ ਨੇ ਸਤਿਗੁਰੂ ਜੀ ਕਿ ਹੇ ਵਾਹਿਗੁਰੂ, ਆਪ ਜੀ ਗੁਣਾਂ ਦੇ ਖਜ਼ਾਨੇ ਹੋ, ਵਾਹਿਗੁਰੂ ਜੀ ਦੇ ਨਾਮ ਅੰਦਰ ਸਾਰੇ ਹੀ ਗੁਣ ਹਨ। ਜਿਸ ਪ੍ਰਕਾਰ ਦਾ ਨਾਮ ਜਪਦਿਆਂ ਹੋਇਆ ਸੰਕਲਪ ਕਰੀਏ, ਉਹੋ ਹੀ ਗੁਣ ਵਾਹਿਗੁਰੂ ਦੇ ਨਾਮ ਵਿੱਚੋਂ ਪ੍ਰਕਾਸ਼ਮਾਨ ਹੁੰਦਾ ਹੈ। ਵਾਹਿਗੁਰੂ ਜੀ ਦੇ ਨਾਮ ਦੇ ਅੰਦਰ ਇੰਨੀ ਤਾਕਤ ਹੈ ਕਿ ਜਿਸ ਸ਼ਕਤੀ ਦਾ ਅਸੀਂ ਆਵਾਹਨ ਕਰੀਏ, ਉਹੋ ਹੀ ਸ਼ਕਤੀ ਇਸ ਮੰਤਰ ਦੇ ਅੰਦਰੋਂ ਪ੍ਰਗਟ ਹੋ ਜਾਂਦੀ ਹੈ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਨਮੋ ਮੰਤਰ ਮੰਤਰੰ, ਨਮੋ ਜੰਤਰ ਜੰਤਰੰ, ਨਮੋ ਇਸ਼ਟ ਇਸ਼ਟੇ, ਨਮੋ ਤੰਤਰ ਤੰਤਰੰ। ਇਹ ਵਾਹਿਗੁਰੂ ਤੇਰਾ ਇਹ ਮੰਤਰ ਸਭ ਤੋਂ ਸ਼੍ਰੋਮਣੀ ਹੈ, ਤੇਰੇ ਨਾਮ ਦਾ ਹੀ ਮੰਤਰ ਇਹ ਸਭ ਤੋਂ ਵੱਡਾ ਹੈ। ਇਹ ਜੰਤਰਾਂ ਦਾ ਵੀ ਸ਼੍ਰੋਮਣੀ ਜੰਤਰ ਹੈ ਅਤੇ ਤੰਤਰਾਂ ਦਾ ਵੀ ਸ਼੍ਰੋਮਣੀ ਤੰਤਰ ਹੈ। ਇੱਕ ਵਿੱਦਿਆ ਜਿਹੜੀ ਹੈ ਉਹ ਤੰਤਰ ਰੂਪ ਮੰਨੀ ਜਾਂਦੀ ਹੈ, ਇੱਕ ਜੰਤਰ ਅਤੇ ਇੱਕ ਮੰਤਰ ਰੂਪ ਮੰਨੀ ਜਾਂਦੀ ਹੈ। ਮੰਤਰ ਜੋ ਹੁੰਦੇ ਆ ਜੋ ਪੜ੍ਹ ਦੇਈਦੇ ਆ, ਤੰਤਰ ਹੁੰਦੇ ਆ ਜਿਹੜੇ ਸਾਧ ਸੰਗਤ ਜੀ ਗਲ ਵਿੱਚ ਪਾ ਦੇਈਦੇ ਆ, ਜੰਤਰ ਹੁੰਦੇ ਆ ਜਿਹੜੇ ਪੜ੍ਹ ਕੇ ਦੂਰੋਂ ਛੱਡ ਦੇਈਦੇ ਆ, ਜਿਵੇਂ ਧਾਗੇ ਤਵੀਤ ਹੁੰਦੇ ਆ। ਇਸ ਪ੍ਰਕਾਰ ਇਹ ਤਿੰਨ ਪ੍ਰਕਾਰ ਦੀ ਸ਼ਕਤੀ ਮੰਨੀ ਜਾਂਦੀ ਹੈ, ਪਰ ਵਾਹਿਗੁਰੂ ਜੀ ਦੇ ਨਾਮ ਵਿੱਚ ਇਹ ਸਾਰੀਆਂ ਹੀ ਸ਼ਕਤੀਆਂ ਹਨ। ਕੋਈ ਵੀ ਮੰਤਰ ਜਿਹੜਾ ਨਾ ਉਹ ਨਾਮ ਦੀ ਤਾਕਤ ਨੂੰ ਕਾਟ ਨਹੀਂ ਕਰ ਸਕਦਾ ਹੈ। ਵਾਹਿਗੁਰੂ ਜੀ ਦੇ ਨਾਮ ਵਿੱਚ ਇੰਨੀ ਤਾਕਤ ਹੈ। ਸੰਤ ਬਾਬਾ ਹਰਨਾਮ ਸਿੰਘ ਜੀ ਮਹਾਂਪੁਰਖ ਰਾਮਪੁਰ ਖੇੜੇ ਵਾਲੇ ਰਾਜਸਥਾਨ ਦੇ ਵਿੱਚ ਮਹਾਂਪੁਰਖਾਂ ਨੂੰ ਜ਼ਮੀਨ ਅਲਾਟ ਹੋਈ ਸੀ, ਉੱਥੇ ਵਾਹੀ ਖੇਤੀ ਕਰਿਆ ਕਰਦੇ। ਉੱਥੇ ਕੋਈ ਤਾਂਤਰਿਕ ਰਹਿੰਦਾ ਸੀ, ਮਹਾਂਪੁਰਖਾਂ ਦੇ ਜਾਣ ਕਰਕੇ ਨਗਰ ਨਿਵਾਸੀ ਜਿਹੜੇ ਸੀ ਗੁਰਦੁਆਰਾ ਸਾਹਿਬ ਆਉਣ ਲੱਗ ਗਏ। ਮਹਾਂਪੁਰਸ਼ਾਂ ਨੇ ਗੁਰਦੁਆਰਾ ਸਾਹਿਬ ਜਾ ਕਰਕੇ ਕਥਾ ਕੀਰਤਨ ਕਰਨਾ, ਨਗਰ ਨਿਵਾਸੀ ਉਸ ਤਾਂਤਰਿਕ ਦੀ ਪੂਜਾ ਕਰਨੋਂ ਹਟ ਕੇ ਗੁਰਦੁਆਰਾ ਸਾਹਿਬ ਆਉਣ ਲੱਗ ਗਏ। ਹੌਲੀ ਹੌਲੀ ਮਹਾਂਪੁਰਖਾਂ ਉੱਥੇ ਅੰਮ੍ਰਿਤ ਸੰਚਾਰ ਕਰਵਾਇਆ, ਗੁਰੂ ਕੇ ਸਿੰਘ ਸੱਜ ਗਏ। ਉਹਦੀ ਪੂਜਾ ਪ੍ਰਤਿਸ਼ਠਾ ਜਦੋਂ ਹਟ ਗਈ ਤਾਂ ਪਤਾ ਉਸ ਨੂੰ ਲੱਗਾ ਕਿ ਕੋਈ ਨਗਰ ਵਿੱਚ ਇਸ ਤਰ੍ਹਾਂ ਕੋਈ ਸਾਧੂ ਆਇਆ ਹੈ। ਉਸ ਨੇ ਮਹਾਂਪੁਰਖਾਂ ਦਾ ਜਿੱਥੇ ਖੇਤ ਸਨ ਉੱਥੇ ਜਾ ਕਰਕੇ ਸਾਰਾ ਕੁਝ ਇੱਕ ਵਾਰ ਵੇਖ ਆਇਆ। ਇੱਕ ਦਿਨ ਉਹ ਆਪਣੀ ਫਿਰ ਸ਼ਕਤੀ ਜਿਹੜੀ ਸੀ ਨਾ ਸਾਰੀ ਇਕੱਠੀ ਕਰਕੇ ਮਹਾਂਪੁਰਖਾਂ ਦਾ ਨੁਕਸਾਨ ਕਰਨ ਵਾਸਤੇ ਪਹੁੰਚਿਆ। ਪਲੰਘੇ 'ਤੇ ਬੈਠੇ ਦੁਪਹਿਰ ਦੇ ਸਮੇਂ ਭਜਨ ਕਰਦੇ ਹੁੰਦੇ ਸੀ, ਵਾਹਿਗੁਰੂ ਵਾਹਿਗੁਰੂ ਜਪ ਰਹੇ ਸਨ, ਨੇਤਰ ਬੰਦ ਸਨ। ਉਹਨੇ ਆ ਕੇ ਆਪਣੇ ਮੰਤਰ ਕੋਈ ਪੜ੍ਹੇ ਅਤੇ ਸ਼ਕਤੀ ਜਿਹੜੀ ਚਲਾ ਦਿੱਤੀ। ਜਦੋਂ ਉਹਨੇ ਆਪਣਾ ਸ਼ਕਤੀ ਨੇ ਅਸਰ ਦਿਖਾਇਆ, ਮਹਾਂਪੁਰਖਾਂ ਦੇ ਨੇਤਰ ਖੁੱਲ੍ਹੇ, ਝਟਕਾ ਸਰੀਰ ਨੂੰ ਵੱਜਾ, ਵੇਖਿਆ ਕਿ ਕੋਈ ਤਾਂਤਰਿਕ ਖਲੋਤਾ ਹੈ, ਇਹਨੇ ਕੋਈ ਮੰਤਰ ਪੜ੍ਹੇ ਹੈ। ਫਿਰ ਉਹਦੇ ਵੱਲ ਧਿਆਨ ਨਹੀਂ ਦਿੱਤਾ, ਆਪਣੇ ਧਿਆਨ ਫਿਰ ਗੁਰਮੰਤਰ ਜਪਣ ਲੱਗ ਪਿਆ। ਕੋਈ ਉਸਨੂੰ ਕੁਝ ਨਹੀਂ ਕਿਹਾ। ਉਹ ਚਲਿਆ ਗਿਆ, ਹੈਰਾਨ ਹੋਇਆ ਵੇਖ ਕੇ ਕਿ ਕੁਝ ਹੋਇਆ ਹੀ ਨਹੀਂ, ਮੇਰੀ ਸ਼ਕਤੀ ਨੇ ਕੁਝ ਵੀ ਨਹੀਂ ਕੀਤਾ। ਅਗਲੇ ਦਿਨ ਫਿਰ ਆਇਆ, ਉਸ ਫਿਰ ਇਸ ਤਰ੍ਹਾਂ ਹੀ ਕੀਤਾ। ਫਿਰ ਮਹਾਂਪੁਰਖਾਂ ਦੀ ਬਿਰਤੀ ਜਿਹੜੀ ਸੀ ਉਸਨੇ ਉਥਾਨ ਕਰ ਦਿੱਤੀ, ਅੱਖਾਂ ਖੁੱਲੀਆਂ, ਵੇਖਿਆ ਕਿ ਉਹ ਕੱਲ੍ਹ ਵਾਲਾ ਹੀ ਉਹ ਤਾਂਤਰਿਕ ਫਿਰ ਖੜ੍ਹਾ ਉੱਥੇ। ਫਿਰ ਮਹਾਂਪੁਰਖਾਂ ਨੇ ਕੋਈ ਵੀ ਧਿਆਨ ਨਹੀਂ ਦਿੱਤਾ ਅਤੇ ਫਿਰ ਸਿਮਰਨ ਵਿੱਚ ਲੱਗ ਗਏ। ਉਹ ਤੀਸਰੇ ਦਿਨ ਫਿਰ ਆ ਗਿਆ, ਹਟਿਆ ਹੀ ਨਾ। ਤੀਸਰੇ ਦਿਨ ਆ ਕੇ ਉਹਨੇ ਪੂਰਾ ਆਪਣੇ ਕਾਲੇ ਇਲਮ ਆਦਿਕ ਦਾ ਜ਼ੋਰ ਲਾ ਕੇ ਫਿਰ ਜਦੋਂ ਸ਼ਕਤੀ ਮਾਰੀ, ਮਹਾਂਪੁਰਖਾਂ ਦੇ ਫਿਰ ਨੇਤਰ ਜਦੋਂ ਖੁੱਲ੍ਹੇ, ਤੀਸਰੇ ਦਿਨ ਫਿਰ ਰੋਹ ਆ ਗਏ ਕਿ ਹਟਦਾ ਹੀ ਨਹੀਂ, ਪਿੱਛਾ ਹੀ ਨਹੀਂ ਛੱਡਦਾ। ਮਹਾਂਪੁਰਖਾਂ ਨੇ ਰੋਹ ਦੇ ਵਿੱਚ ਆ ਕਰਕੇ ਆਪਣੇ ਮੁੱਖ ਤੋਂ ਕਿਹਾ ਵਾਹਿਗੁਰੂ, ਉਹ ਦੜ ਕਰਦਾ ਧਰਤੀ 'ਤੇ ਜਾ। ਦੂਸਰੀ ਵਾਰ ਵਾਹਿਗੁਰੂ ਕਿਹਾ ਅਤੇ ਉਹ ਇਵੇਂ ਖੇਤਾਂ ਦੇ ਵਿੱਚ ਖਿੱਚਿਆ ਜਾਣ ਲੱਗਾ ਜਿਵੇਂ ਘੋੜੇ ਦੇ ਪਿੱਛੇ ਪਾ ਕੇ ਕਿਸੇ ਨੂੰ ਤੁਰੀਦਾ। ਜਦੋਂ ਉੱਚੀ ਉੱਚੀ ਚੀਕਾਂ ਮਾਰਨ ਲੱਗਾ, ਤੀਸਰੀ ਵਾਰ ਵਾਹਿਗੁਰੂ ਸ਼ਬਦ ਕਿਹਾ ਤਦ ਇਸ ਸਮੇਂ ਉਹ ਖਿੱਚਿਆ ਜਾਣ ਦਾ ਜਿਹੜਾ ਸੀ ਰੁਕ ਗਿਆ ਉਸ ਸਮੇਂ ਜਦੋਂ ਉਹਨੇ ਉੱਠਿਆ ਸਰੀਰ ਸੰਭਾਲਿਆ ਵਸਤਰ ਵੀ ਜਿਹੜੇ ਪਾਟ ਚੁੱਕੇ ਸੀ ਉੱਠਦਾ ਸਾਰ ਹੀ ਦੌੜ ਗਿਆ ਖਲੋਤਾ ਹੀ ਨਹੀਂ ਮਹਾਂਪੁਰਖ ਕਿਸੇ ਦਾ ਬੁਰਾ ਨਹੀਂ ਸੋਚਦੇ ਪਰ ਜੇ ਕੋਈ ਖੜਾ ਹੀ ਨਾ ਛੱਡੇ ਹਟੇ ਹੀ ਨਾ ਉਹ ਕਿਸੇ ਹੋਰ ਮੰਤਰ ਦਾ ਆਸਰਾ ਨਹੀਂ ਲੈਂਦੇ ਕੇਵਲ ਇੱਕ ਵਾਹਿਗੁਰੂ ਮੰਤਰ ਦਾ ਹੀ ਆਸਰਾ ਲੈਂਦੇ ਹੈ ਵਾਹਿਗੁਰੂ ਮੰਤਰ ਵਿੱਚੋਂ ਹੀ ਜਿਹੜੀ ਸ਼ਕਤੀ ਦਾ ਉਹ ਆਵਾਹਨ ਕਰਦੇ ਹੈ ਉਹੀ ਸ਼ਕਤੀ ਜਿਹੜੀ ਇਹਦੇ ਵਿੱਚੋਂ ਪ੍ਰਕਾਸ਼ਮਾਨ ਹੋ ਜਾਂਦੀ ਉਹੀ ਸ਼ਕਤੀ ਇਸ ਮੰਤਰ ਵਿੱਚੋਂ ਪ੍ਰਗਟ ਹੋ ਜਾਂਦੀ ਹੈ ਇਸ ਪ੍ਰਕਾਰ ਸਤਿਗੁਰੂ ਜੀ ਕਹਿੰਦੇ ਹਨ ਦੁਬਾਰਾ ਪੜ੍ਹਦੇ ਹੋ
ਗੁਣ ਨਿਧਾਨ ਸਰਬ ਗੁਣ ਨਿਧਾਨੰ ਕੀਮਤ ਨਾ ਗਿਆਨੰ ਧਿਆਨੰ
ਆਪ ਜੀ ਸਾਰੇ ਹੀ ਗੁਣਾਂ ਦੇ ਨਿਧਾਨ ਖਜ਼ਾਨੇ ਜਿਹੜਾ ਵੀ ਗੁਣ ਕਹੋ ਨਾ ਵਾਹਿਗੁਰੂ ਜੀ ਵਿੱਚੋਂ ਪ੍ਰਾਪਤ ਹੋਵੇਗਾ ਕਿਸੇ ਗਿਆਨ ਕਰਕੇ ਜਾਂ ਕਿਸੇ ਧਿਆਨ ਕਰਕੇ ਵਾਹਿਗੁਰੂ ਜੀ ਆਪ ਜੀ ਦੀ ਕੀਮਤ ਨਹੀਂ ਪਾਈ ਜਾ ਸਕਦੀ
ਉੱਚੇ ਤੇ ਉੱਚੋ ਜਾ ਨੀਜੈ ਪ੍ਰਭ ਤੇਰੋ ਥਾਨੰ
ਹੇ ਵਾਹਿਗੁਰੂ ਆਪ ਜੀ ਦਾ ਜੋ ਸੱਚਖੰਡ ਅਸਥਾਨ ਹੈ ਆਪ ਜੀ ਦਾ ਜੋ ਪ੍ਰਾਪਤੀ ਦਾ ਸਤਸੰਗਤ ਅਸਥਾਨ ਹੈ ਉਹ ਸਭ ਤੋਂ ਹੀ ਉੱਚਿਆਂ ਤੋਂ ਉੱਚਾ ਗਿਣਿਆ ਜਾਂਦਾ ਹੈ ਹੇ ਜਗਤ ਗੁਰੂ ਗੁਰੂ ਨਾਨਕ ਸਾਹਿਬ ਆਪ ਜੀ ਦਾ ਸਤਸੰਗਤ ਅਸਥਾਨ ਹੈ ਸਭ ਤੋਂ ਉੱਚਿਆ ਗਿਆ ਜਾਂਦਾ ਹੈ ਸਾਧ ਸੰਗਤ ਅਸਥਾਨ ਜਗਮਗ ਨੂਰ ਹੈ ਲੱਖ ਲੱਖ ਸਸੀਅਰ ਭਾਨ ਕਿਰਨ ਠਰੂਰ ਹੈ ਐਸਾ ਆਪ ਜੀ ਦਾ ਇਹ ਸਤਸੰਗਤ ਅਸਥਾਨ ਹੈ ਸਭ ਤੋਂ ਉੱਚਾ ਗਿਣਿਆ ਜਾਂਦਾ ਹੈ
ਮਨ ਧਨ ਤੇਰੋ ਪ੍ਰਾਨੰ ਏਕੈ ਸੂਤ ਹੈ ਜਹਾਨੰ
ਇਹ ਮਨ ਦੇ ਅੰਦਰ ਇਹ ਵਾਹਿਗੁਰੂ ਤੇ ਧਨ ਹੈ ਜਿਹੜਾ ਆਪ ਜੀ ਦਾ ਹੀ ਬਖਸ਼ਿਸ਼ ਕੀਤਾ ਹੋਇਆ ਹੈ ਇਹ ਮਨ ਸੂਕਸ਼ਮ ਸਰੀਰ ਵੀ ਆਪ ਜੀ ਦਾ ਹੈ ਇਸ ਪ੍ਰਕਾਰ ਇਹ ਜਿੰਨੇ ਪਦਾਰਥ ਦਿੱਤੇ ਹੋਏ ਹਨ ਇਹ ਵੀ ਆਪ ਜੀ ਦੇ ਹਨ ਅਤੇ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਹੈ ਇੱਕ ਸੂਤ ਦੇ ਅੰਦਰ ਹੁਕਮ ਰੂਪੀ ਸੂਤਰ ਦੇ ਅੰਦਰ ਸਾਰੇ ਜਹਾਨ ਨੂੰ ਪਰੋਇਆ ਹੋਇਆ ਹੈ ਸਾਰੀ ਸ੍ਰਿਸ਼ਟੀ ਜਿਹੜੀ ਹੈ ਨਾ ਵਾਹਿਗੁਰੂ ਦੇ ਹੁਕਮ ਰੂਪੀ ਨੱਥ ਵਿੱਚ ਲੰਘੀ ਹੋਈ ਹੈ ਆਪ ਨਾਥ ਨਾਥੀ ਸਭ ਜਾ ਕੇ ਵਾਹਿਗੁਰੂ ਦੇ ਹੁਕਮ ਰੂਪੀ ਸੂਤਰ ਦੇ ਅੰਦਰ ਸਾਰੀ ਸ੍ਰਿਸ਼ਟੀ ਜਿਹੜੀ ਹੈ ਇਸ ਪ੍ਰਕਾਰ ਉਹ ਚੱਲ ਰਹੀ ਹੈ ਉਹਦੀ ਆਗਿਆ ਦਾ ਪਾਲਣ ਸਾਰੇ ਕਰ ਰਹੇ ਨੇ ਵਗਦੇ ਹੋਏ ਦਰਿਆ ਵਾਹਿਗੁਰੂ ਜੀ ਦੀ ਆਗਿਆ ਦਾ ਪਾਲਣ ਕਰ ਰਹੇ ਨੇ ਬਲਦੀ ਹੋਈ ਅੱਗ ਆਗਿਆ ਦਾ ਪਾਲਣ ਕਰ ਰਹੀ ਹੈ ਸਾਰੇ ਜੀਵ ਜਿਹੜੇ ਆ ਵਾਹਿਗੁਰੂ ਜੀ ਦੀ ਆਗਿਆ ਦਾ ਪਾਲਣ ਕਰ ਰਹੇ ਹੈ ਵਾਹਿਗੁਰੂ ਦੇ ਹੁਕਮ ਵਿੱਚ ਸਭ ਕੁਝ ਚੱਲ ਰਿਹਾ ਹੈ
ਉਪਮਾ ਦਿਓ ਵੱਡੇ ਤੇ ਵਡਾਨੰ
ਹੇ ਸੱਚੇ ਪਾਤਸ਼ਾਹ ਹੇ ਨਿਰੰਕਾਰ ਕਮਨ ਉਪਮਾ ਦਿਓ ਕਿਹੜੀ ਉਪਮਾ ਦਈਏ ਕਿਹਦੇ ਸੁਦਰਸ਼ ਆਪ ਜੀ ਨੂੰ ਕਹੀਏ ਕਿਉਂਕਿ ਆਪ ਜੀ ਵਰਗਾ ਕੋਈ ਹੋਰ ਹੈ ਨਹੀਂ ਹੈ ਵੱਡੇ ਤੇ ਵਡਾਨੰ ਆਪ ਜੀ ਵੱਡਿਆਂ ਤੋਂ ਵੀ ਵੱਡੇ ਹੋ ਕਿੰਨੇ ਕੁ ਵੱਡੇ ਹੋ ਉਹ ਵਡਿਆਈ ਵੀ ਅਸੀਂ ਕਥਨ ਨਹੀਂ ਕਰ ਸਕਦੇ ਕਿੰਨੇ ਕੁ ਵੱਡੇ ਹੋ ਅਸੀਂ ਦੱਸ ਹੀ ਨਹੀਂ ਸਕਦੇ ਸਾਥੋਂ ਦੱਸਿਆ ਨਹੀਂ ਜਾ ਸਕਦਾ ਵੱਡੇ ਤੇ ਵਡਾਨੰ ਆਪ ਜੀ ਵੱਡਿਆਂ ਤੋਂ ਵੱਡੇ ਹੋ ਤੇ ਕਿਸੇ ਪ੍ਰਕਾਰ ਕਿਸੇ ਗਿਆਨ ਨਾਲ ਕਿਸੇ ਧਿਆਨ ਨਾਲ ਆਪ ਜੀ ਦੀ ਕੀਮਤ ਨਹੀਂ ਪਾਈ ਜਾ ਸਕਦੀ
ਜਾਣੇ ਕੌਣ ਤੇਰੋ ਭੇਓ ਅਲਖ ਅਪਾਰ ਦਿਓ
ਹੇ ਪੂਜਨੀਕ ਵਾਹਿਗੁਰੂ ਆਪ ਜੀ ਅਲਖ ਹੋ ਪਾਰਾਵਾਰ ਤੋਂ ਰਹਿਤ ਹੋ ਕੌਣ ਜਾਣੇ ਕੌਣ ਤੇਰੋ ਭੇਓ ਆਪ ਜੀ ਦਾ ਪ੍ਰਾਪਤੀ ਦਾ ਭੇਦ ਕੌਣ ਜਾਣ ਸਕਦਾ ਹੈ ਕੋਈ ਆਪ ਜੀ ਦੇ ਭੇਦ ਨੂੰ ਨਹੀਂ ਪਾ ਸਕਦਾ ਹੈ ਆਪ ਜੀ ਦੇ ਸ਼ਬ ਰੂਪ ਦਾ ਜਿਹੜਾ ਭੇਦ ਹੈ ਨਾ ਉਹ ਤਾਂ ਪੜ੍ਹਾਈ ਨਾਲ ਪ੍ਰਾਪਤ ਹੁੰਦਾ ਹੈ ਨਾ ਕਿਸੇ ਪ੍ਰਕਾਰ ਸਾਧਨਾ ਨਾਲ ਪ੍ਰਾਪਤ ਹੁੰਦਾ ਹੈ ਇਹ ਆਪ ਜੀ ਦੇ ਤਰਸ ਨਾਲ ਹੀ ਪ੍ਰਾਪਤ ਹੁੰਦਾ ਹੈ ਮਿਹਰ ਨਾਲ ਹੀ ਆਪ ਜੀ ਦੇ ਸਵਰੂਪ ਦਾ ਭੇਦ ਖੁੱਲ੍ਹਦਾ ਹੈ ਅਤੇ ਜਿਹਨੂੰ ਸਾਧ ਸੰਗਤ ਜੀ ਇਹ ਭੇਦ ਖੁੱਲ੍ਹ ਜਾਂਦਾ ਹੈ ਉਹ ਦੁਬਾਰਾ ਮੁੜ ਕੇ ਦੱਸ ਹੀ ਨਹੀਂ ਸਕਦਾ ਕਿ ਵਾਹਿਗੁਰੂ ਜੀ ਦਾ ਭੇਦ ਕੀ ਹੈ ਜਿਵੇਂ ਬੂੰਦ ਸਮੁੰਦਰ ਵਿੱਚ ਮਿਲ ਕਰਕੇ ਦੁਬਾਰਾ ਦੱਸ ਹੀ ਨਹੀਂ ਸਕਦੀ ਕਿਉਂਕਿ ਉਹ ਸਮੁੰਦਰ ਰੂਪ ਹੀ ਹੋ ਜਾਂਦੀ ਹੈ ਇਸ ਤਰ੍ਹਾਂ ਜੀਵ ਜਿਹੜਾ ਬ੍ਰਹਮ ਰੂਪ ਹੀ ਹੋ ਜਾਂਦਾ ਹੈ ਸੱਚੇ ਪਾਤਸ਼ਾਹ ਕਹਿੰਦੇ ਜਾਣੈ ਕੌਣ ਤੇਰੋ ਭੇਓ ਹੇ ਵਾਹਿਗੁਰੂ ਆਪ ਜੀ ਦੇ ਭੇਓ ਭੇਦ ਨੂੰ ਕੌਣ ਜਾਣ ਸਕਦਾ ਹੈ ਆਪ ਜੀ ਅਲੱਖ ਹੋ ਅਪਾਰ ਹੋ ਹੇ ਪੂਜਨੀਕ ਵਾਹਿਗੁਰੂ ਜੀ ਆਪ ਜੀ ਦਾ ਅੰਤ ਸਿਰਾ ਕੋਈ ਨਹੀਂ ਪਾ ਸਕਦਾ
ਅਗਲ ਕਲਾ ਹੈ ਪ੍ਰਭ ਸਰਬ ਕੋ ਧਿਆਨ
ਹੇ ਵਾਹਿਗੁਰੂ ਆਪ ਜੀ ਇਸ ਪ੍ਰਕਾਰ ਕਲਾ ਸ਼ਕਤੀਆਂ ਦੇ ਭੰਡਾਰ ਹੋ ਅਥਵਾ ਆਪ ਜੀ ਕਲਪਨਾ ਤੋਂ ਰਹਿਤ ਹੋ ਜਿਵੇਂ ਜੀਵਾਂ ਨੂੰ ਕਲਪਨਾ ਹੁੰਦੀ ਹੈ ਨਾ ਮਨ ਦੇ ਅੰਦਰ ਫੁਰਨੇ ਤੇ ਸੰਕਲਪ ਹੁੰਦੇ ਹੈ ਵਾਹਿਗੁਰੂ ਜੀ ਨੂੰ ਐਸੀ ਕਲਪਨਾ ਨਹੀਂ ਹੁੰਦੀ ਹੈ ਜਿਹੜੇ ਉਸ ਸ਼ਬ ਰੂਪ ਦਾ ਅਨੁਭਵ ਪਾ ਲੈਂਦੇ ਹੈ ਉਹਨਾਂ ਅੰਦਰੋਂ ਵੀ ਕਲਪਨਾ ਜਿਹੜੀ ਹੈ ਨਾ ਉਹ ਖਤਮ ਹੋ ਜਾਂਦੀ ਹੈ, ਉਹਨਾਂ ਅੰਦਰ ਵੀ ਕੋਈ ਇੱਛਾ ਨਹੀਂ ਰਹਿੰਦੀ ਹੈ। ਇੱਕ ਵਾਰ ਸੰਤ ਮਹਾਂਪੁਰਸ਼ਾਂ ਦੀ ਬੜੀ ਮਹਾਨ ਇਕੱਤਰਤਾ ਹੋਈ ਸੀ, ਜਿਸ ਸਮੇਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਮੰਗਲਾਂ ਦੀ ਜਿਸ ਸਮੇਂ ਸੁਧਾਈ ਹੋਈ, ਭਾਵ ਇੰਨ ਬਿੰਨ ਜੋ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਦਮਦਮਾ ਸਾਹਿਬ ਦੀ ਧਰਤੀ 'ਤੇ ਲਿਖਵਾਇਆ ਸੀ, ਦਮਦਮੀ ਟਕਸਾਲ ਦੇ ਬਾਰਵੇਂ ਮੁਖੀ ਸ਼੍ਰੀਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖਾਂ ਨੇ ਇਸ ਸਮੇਂ ਬੜਾ ਵੱਡਾ ਉਪਰਾਲਾ ਕੀਤਾ ਸੀ ਅਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਸਰੂਪ ਇਨ ਬਿੰਨ ਤਿਵੇਂ ਹੀ ਛਾਪੇ ਗਏ। ਜਦੋਂ ਇਹ ਕਾਰਜ ਵੱਡਾ ਸੰਪੂਰਨ ਹੋਇਆ, ਮਹਾਂਪੁਰਖਾਂ ਦੀ ਇਕੱਤਰਤਾ ਸੀ ਤਾਂ ਸਾਰੇ ਮਹਾਂਪੁਰਸ਼ ਮਹਾਤਮਾ ਇਕੱਠੇ ਹੋਏ, ਆਪਸ ਦੇ ਵਿੱਚ ਬਚਨ ਬਲਾਸ ਕਰਨ ਲੱਗੇ। ਕਹਿੰਦੇ ਹੈ ਕਿ ਸਾਰੇ ਮਹਾਂਪੁਰਸ਼ ਆਪਣੀ ਅਵਸਥਾ ਦੱਸੋ, ਕਿਸੇ ਨੂੰ ਕੋਈ ਲਾਭ ਮਿਲ ਸਕਦਾ ਹੈ, ਕਿਸੇ ਨੂੰ ਕੋਲ ਤੋਂ ਸਿੱਖਿਆ ਪ੍ਰਾਪਤ ਹੋ ਸਕਦੀ ਹੈ। ਇਸ ਤਰ੍ਹਾਂ ਆਪੋ ਆਪਣੀ ਅਵਸਥਾ ਮਹਾਂਪੁਰਖ ਦੇ ਸਮੇਂ ਕਹਿਣ ਲੱਗੇ ਕਿ ਜੇ ਮਨ ਦੇ ਅੰਦਰ ਸੰਕਲਪ ਕਰੀਏ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ 6 ਮਹੀਨੇ ਵਿੱਚ ਉਹ ਸੰਕਲਪ ਪੂਰਾ ਕਰ ਦਿੰਦੇ। ਕੋਈ ਮਹਾਂਪੁਰਖ ਕਹਿੰਦੇ ਹੈ ਕਿ 1 ਮਹੀਨੇ ਵਿੱਚ ਪੂਰਾ ਕਰ ਦਿੰਦੇ। ਇੱਕ ਮਹਾਂਪੁਰਖ ਸਨ, ਉਹਨਾਂ ਨੇ ਕਿਹਾ ਕਿ ਜੇ ਅੰਮ੍ਰਿਤਸਰ ਸਾਹਿਬ ਅਸੀਂ ਇੱਥੋਂ ਦਰਸ਼ਨ ਕਰਨ ਵਾਸਤੇ ਜਾਈਏ, ਸਾਰੇ ਰਸਤੇ ਵਿੱਚ ਹੀਰੇ ਜਵਾਹਰਾਤ ਜੇ ਖਿਲਰੇ ਹੋਣ ਤਾਂ ਸਾਡੇ ਵਾਸਤੇ ਉਹ ਮਿੱਟੀ ਹੈ। ਇਹੋ ਜਿਹੀ ਅਵਸਥਾ ਦੇ ਮਾਲਕ ਜੀਵਨ ਮੁਕਤ ਮਹਾਤਮਾ ਸ਼੍ਰੀਮਾਨ ਸੰਤ ਗਿਆਨੀ ਗੁਰਬੰਧ ਸਿੰਘ ਜੀ ਨੂੰ ਪੁੱਛਣ ਲੱਗੇ ਕਿ ਮਹਾਰਾਜ ਤੁਸੀਂ ਵੀ ਕੁਝ ਦੱਸੋ। ਇਸ ਸਮੇਂ ਮਹਾਂਪੁਰਖ ਕਹਿੰਦੇ ਕਿ ਆਪ ਮਹਾਨ ਹੋ, ਤੁਸੀਂ ਤੁਹਾਡੀ ਮਹਾਨ ਅਵਸਥਾ ਹੈ, ਸਤਿਗੁਰੂ ਦੀ ਰਹਿਮਤ ਹੈ, ਦਾਸ ਵਿੱਚ ਇਹੋ ਜਿਹਾ ਕੋਈ ਗੁਣ ਨਹੀਂ, ਇੰਨੀ ਨਿਮਰਤਾ ਸੀ ਉਹਨਾਂ ਵਿੱਚ। ਫਿਰ ਖਹਿੜਾ ਕੀਤਾ, ਨਹੀਂ ਮਹਾਰਾਜ ਜ਼ਰੂਰ ਕੁਝ ਦੱਸੋ। ਅਤੇ ਮਹਾਂਪੁਰਖਾਂ ਨੇ ਇਸ ਸਮੇਂ ਕਿਹਾ ਕਿ ਦਾਸ ਨੂੰ ਕਦੇ ਕੋਈ ਸੰਕਲਪ ਹੀ ਨਹੀਂ ਹੋਏ। ਇਸ ਤਰ੍ਹਾਂ ਮਹਾਂਪੁਰਸ਼ਾਂ ਨੇ ਕਿਹਾ ਕਿ ਪੂਰਾ ਕੀ ਹੋਣਾ, ਸਾਨੂੰ ਕਦੇ ਕੋਈ ਸੰਕਲਪ ਹੀ ਨਹੀਂ ਹੋਇਆ। ਫਿਰ ਕਹਿੰਦੇ ਕਿ ਜੇ ਕਿਸੇ ਪ੍ਰੇਮੀ ਦਾ ਸੰਕਲਪ ਪੂਰਾ ਕਰਨ ਵਾਸਤੇ ਸਾਡੇ ਮਨ ਵਿੱਚ ਖਿਆਲ ਆ ਜਾਵੇ ਨਾ, ਤਾਂ ਖਿਆਲ ਮਗਰੋਂ ਆਉਂਦਾ ਗੁਰੂ ਕਲਗੀਧਰ ਜੀ ਪੂਰਾ ਪਹਿਲਾਂ ਹੀ ਕਰ ਦਿੰਦੇ। ਇਸ ਤਰ੍ਹਾਂ ਮਹਾਂਪੁਰਖਾਂ ਨੇ ਕਿਹਾ, ਉਹਨਾਂ ਅੰਦਰ ਕੋਈ ਕਲਪਨਾ ਨਹੀਂ ਹੁੰਦੀ ਹੈ। ਜੇ ਕਿਸੇ ਦੀ ਕੋਈ ਕਲਪਨਾ ਉਹਨਾਂ ਦੇ ਖਿਆਲ ਆ ਜਾਵੇ ਤਾਂ ਸਾਧ ਸੰਗਤ ਜੀ ਉਸੇ ਸਮੇਂ ਹੀ ਉਹ ਪੂਰੀ ਹੋ ਜਾਂਦੀ। ਸੱਚੇ ਪਾਤਸ਼ਾਹ ਮਹਾਰਾਜ ਉਸੇ ਸਮੇਂ ਹੀ ਉਸਨੂੰ ਪੂਰੀਆਂ ਕਰ ਦਿੰਦੇ ਹੈ। ਨਿਰੰਕਾਰ ਦਾ ਸਰੂਪ ਜਿਹੜਾ ਨਾ ਉਹ ਕਲਪਨਾ ਤੋਂ ਰਹਿਤ ਹੈ ਅਤੇ ਸਾਰਿਆਂ ਦਾ ਹੀ ਆਸਰਾ ਰੂਪ ਹੈ। ਮਹਾਤਮਾ ਵੀ ਜਿਹੜੇ ਆ ਪਰਮੇਸ਼ਵਰ ਦਾ ਨਿਤ ਅਵਤਾਰ ਮੰਨੇ ਜਾਂਦੇ ਆ, ਇਸ ਸਵਰੂਪ ਤੱਕ ਉਹ ਪਹੁੰਚ ਜਾਂਦੇ, ਇਸ ਸਰੂਪ ਦੇ ਅੰਦਰ ਉਹ ਅਭੇਦ ਹੋ ਜਾਂਦੇ ਆ। ਉਹਨਾਂ ਦੇ ਆਪਣੇ ਅੰਦਰ ਕੋਈ ਕਲਪਨਾ ਨਹੀਂ ਹੁੰਦੀ, ਕੋਈ ਫੁਰਨਾ ਨਹੀਂ ਹੁੰਦਾ ਹੈ। ਜਿਸ ਤਰ੍ਹਾਂ ਫੁਰਨਾ ਹੁੰਦਾ ਹੈ ਕਿ ਪਾਣੀ 'ਤੇ ਲਹਿਰ ਉੱਠਦੀ ਹੈ, ਲਹਿਰ ਦੇ ਉੱਠਣ ਦਾ ਕਾਰਨ ਹੁੰਦਾ ਹਵਾ ਚੱਲਦੀ ਹੈ, ਹਵਾ ਨਾਲ ਲਹਿਰ ਪੈਦਾ ਹੋ ਜਾਂਦੀ ਹੈ। ਇਸ ਤਰ੍ਹਾਂ ਜਦੋਂ ਸਾਡੇ ਮਨ ਵਿੱਚ ਇੱਛਾਵਾਂ ਰੂਪੀ ਲਹਿਰ ਉੱਠਦੀ ਹੈ ਨਾ, ਵਾਹਿਗੁਰੂ ਜਦੋਂ ਹਵਾ ਚੱਲਦੀ ਹੈ ਜਾਂ ਵਿਕਾਰਾਂ ਰੂਪੀ ਹਵਾ ਚੱਲਦੀ ਹੈ, ਉਦੋਂ ਫਿਰ ਫੁਰਨਿਆਂ ਰੂਪੀ ਲਹਿਰਾਂ ਉੱਠ ਪੈਂਦੀਆਂ ਹਨ। ਇਸ ਹਵਾ ਨੂੰ ਜਿਹੜਾ ਹੈ ਨਾ ਉਹ ਰੋਕਣਾ ਪੈਂਦਾ ਹੈ। ਜਿਵੇਂ ਬਾਬਾ ਫਰੀਦ ਸਾਹਿਬ ਦੇ ਸ਼ਲੋਕ ਆਪਨੇ ਸੁਣੇ ਸੀ, ਬਾਬਾ ਫਰੀਦ ਸਾਹਿਬ ਜੀ ਨੇ ਕਿਹਾ ਹੈ, ਫਰੀਦਾ ਇਹੋ ਤਨ ਭੌਂਕਣਾ, ਨਿਤ ਨਿਤ ਦੁਖੀਆ ਕੌਣ, ਕੰਨੀ ਬੁੱਝੇ ਦੇ ਰਹਾਂ ਕਿੱਤੀ ਵਗੈ ਪਾਉਣ। ਬਾਬਾ ਫਰੀਦ ਸਾਹਿਬ ਕਹਿੰਦੇ ਕਿੰਨੀ ਜਿਹੜੀ ਆ ਉਹ ਹਵਾ ਚੱਲੀ ਜਾਵੇ ਇੱਛਾਵਾਂ ਦੀ ਜਾਂ ਵਿਕਾਰਾਂ ਦੀ, ਮੈਂ ਆਪਣੇ ਕੰਨਾਂ ਵਿੱਚ ਬੈਰਾਗ ਅਤੇ ਗਿਆਨ ਦੇ ਬੁੱਝੇ ਦੇ ਦਿੱਤੇ। ਕਹਿੰਦੇ ਨੇ ਮੇਰਾ ਮਨ ਜਿਹੜਾ ਨਾ ਉਹ ਹੁਣ ਸੰਕਲਪ ਨਹੀਂ ਉਠਾਉਂਦਾ ਹੈ, ਕਲਪਨਾ ਨਹੀਂ ਉੱਠਦੀ ਹੈ ਮਨ ਦੇ ਅੰਦਰ। ਜਦੋਂ ਜੀਵ ਕੋਈ ਵੀ ਕਰਮ ਕਰਦਾ ਹੈ ਉਹਦੇ ਮਨ ਵਿੱਚ ਇੱਛਾ ਜਾਗਦੀ ਹੈ ਕਿ ਮੈਨੂੰ ਇਹਦਾ ਕੀ ਮਿਲੇਗਾ, ਇਹਦੇ ਕਰਮ ਕਰਨ ਦਾ ਮੈਨੂੰ ਲਾਭ ਕੀ ਹੋਵੇਗਾ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਹੈ ਜਦੋਂ ਨਿਸ਼ਕਾਮਤਾ ਦੇ ਸਹਿਤ ਜੀਵ ਕਰਮ ਕਰਦਾ ਹੈ ਕਿ ਮਹਾਰਾਜ ਮੇਰੀ ਕੋਈ ਇੱਛਾ ਨਹੀਂ, ਮੈਨੂੰ ਕੁਝ ਵੀ ਨਹੀਂ ਚਾਹੀਦਾ, ਸਿਰਫ ਆਪ ਜੀ ਦੇ ਚਰਨਾਂ ਦਾ ਪਿਆਰ ਹੀ ਚਾਹੀਦਾ, ਹੋਰ ਕੁਛ ਵੀ ਨਹੀਂ ਮੇਰੇ ਮਨ ਦੇ ਅੰਦਰ ਸੰਕਲਪ। ਜਦੋਂ ਸਾਧ ਸੰਗਤ ਜੀ ਇਸ ਅਵਸਥਾ ਤੱਕ ਜਗਿਆਸੂ ਪਹੁੰਚ ਜਾਂਦਾ ਹੈ ਮਹਾਰਾਜ ਕਹਿੰਦੇ ਆ ਉਹ ਰਾਜ ਨੂੰ ਵੀ ਠੋਕਰ ਮਾਰ ਦਿੰਦਾ, ਉਹਨੂੰ ਰਾਜ ਵੀ ਫਿਰ ਚੰਗਾ ਨਹੀਂ ਲੱਗਦਾ। ਮੁਕਤ ਹੋ ਜਾਣਾ ਇਸ ਜੀਵਨ ਦਾ ਅਖੀਰਲਾ ਸਾਧ ਸੰਗਤ ਦੀ ਲਕਸ਼ ਹੈ, ਮੰਜ਼ਿਲ ਹੈ। ਫਿਰ ਕਹਿੰਦਾ ਮਹਾਰਾਜ ਮੈਨੂੰ ਮੁਕਤੀ ਵੀ ਨਹੀਂ ਚਾਹੀਦੀ, ਕੀ ਕਰਨੀ ਹੈ ਮੈਂ ਮੁਕਤੀ? ਰਾਜ ਨਾ ਚਾਹਾਂ, ਮੁਕਤ ਨਾ ਚਾਹਾਂ, ਮਨਪ੍ਰੀਤ ਚਰਨ ਕਮਲਾ ਦੇ। ਇਸ ਅਵਸਥਾ ਤੱਕ ਪਹੁੰਚ ਕੇ, ਕਿਉਂਕਿ ਕੋਈ ਕਲਪਨਾ ਨਹੀਂ ਇਹਦੇ ਅੰਦਰ ਆਉਂਦੀ ਹੈ, ਕੋਈ ਸੰਕਲਪ ਹੀ ਨਹੀਂ ਉੱਠਦਾ ਹੈ, ਕਿਉਂਕਿ ਵਾਹਿਗੁਰੂ ਜੀ ਦਾ ਸਵਰੂਪ ਕਲਪਨਾ ਤੋਂ ਰਹਿਤ ਹੈ, ਸੰਕਲਪ ਤੋਂ ਰਹਿਤ ਹੈ। ਉਹ ਆਪ ਸਾਰੀਆਂ ਹੀ ਕਲ ਸ਼ਕਤੀਆਂ ਦੇ ਮਾਲਕ ਨੇ। ਜਿਹੜਾ ਉਹ ਸਵਰੂਪ ਦਾ ਆਵਾਹਨ ਕਰਦਾ ਹੈ, ਉਹ ਵੀ ਸਾਰੀਆਂ ਸ਼ਕਤੀਆਂ ਦਾ ਧਾਰਨੀ ਹੋ ਜਾਂਦਾ। ਮਹਾਰਾਜ ਉਹ ਸ਼ਕਤੀ ਦਾ ਪ੍ਰਕਾਸ਼ ਉਦੋਂ ਕਰਦੇ ਹੈ ਜਦੋਂ ਜਗਿਆਸੂ ਦੇ ਅੰਦਰ ਜਰਨ ਦੀ ਸ਼ਕਤੀ ਆ ਜਾਂਦੀ, ਕਿਉਂਕਿ ਇੱਡੀ ਵੱਡੀ ਸ਼ਕਤੀ ਪਾ ਕਰਕੇ ਉਸਨੂੰ ਜਰਨ ਦੀ ਵੀ ਤਾਕਤ ਹੋਣੀ ਚਾਹੀਦੀ ਹੈ ਨਾ। ਅਜਰ ਸ਼ਕਤੀ ਨੂੰ ਫਿਰ ਉਹ ਜਰ ਲੈਂਦੇ ਹੈ। ਇਸ ਪ੍ਰਕਾਰ ਸਾਰਿਆਂ ਨੂੰ ਵਾਹਿਗੁਰੂ ਜੀ ਆਪਣਾ ਆਸਰਾ ਦੇਣ ਵਾਲੇ ਹਨ।
ਨਾਨਕ ਭਗਤ ਦਰ ਤੁਲ ਬ੍ਰਹਮ ਸੰਸਾਰ।
ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਗੁਰੂ ਨਾਨਕ ਸਾਹਿਬ ਜੀ ਉਸ ਬ੍ਰਹਮ ਦਾ ਸਵਰੂਪ ਹਨ। ਫਿਰ ਸੱਚੇ ਪਾਤਸ਼ਾਹ ਅਸੀਂ ਆਪ ਜੀ ਦੇ ਦਰ ਦੇ ਸੇਵਕ ਹਾਂ, ਆਪ ਜੀ ਦੇ ਦਰ ਦੇ ਭਗਤ ਹਾਂ। ਗਰੀਬ ਨਿਵਾਸ ਜੀ, ਆਪ ਜੀ ਬ੍ਰਹਮ ਦੇ ਤੁਲ ਹੋ ਸਦਰਸ਼ ਹੋ।
ਏਕ ਜੀ ਕਿਆ ਬਖਾਨਾ।
ਏਕ ਜੀਵਾ ਦੇ ਨਾਲ ਆਪ ਜੀ ਦਾ ਜਸ ਅਸੀਂ ਕੀ ਮਹਾਰਾਜ ਕਹਿਣਾ ਕਰੀਏ।
ਕੇ ਬਲ 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 ਸਦ ਬਲਿਹਾਰ।
ਹਾਂ, ਅਸੀਂ ਤਾਂ ਆਪ ਤੋਂ ਬਲਿਹਾਰ ਜਾਂਦੇ ਹਾਂ, ਕੁਰਬਾਨ ਜਾਂਦੇ ਹਾਂ ਸੱਚੇ ਪਾਤਸ਼ਾਹ। ਮਨ ਕਰਕੇ, ਬਾਣੀ ਕਰਕੇ, ਸਰੀਰ ਕਰਕੇ ਇਹ ਜਗਤ ਗੁਰੂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਪਟਾ ਨੂੰ ਜਸ ਕਰਨ ਦੀ ਜਾਚ ਦੱਸ ਰਹੇ ਹਨ। ਜਿਵੇਂ ਗਰੀਬ ਨਿਵਾਸ ਜੀ ਅੱਗੇ ਬਖਸ਼ਿਸ਼ ਕਰਨਗੇ, ਸਰਵਣ ਕਰਾਂਗੇ। ਇਹ ਨੌ ਸਵਈਏ ਹਨ ਸਤਿਗੁਰੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਜਸ ਦੇ। ਅੱਗੇ ਸਤਿਗੁਰੂ ਪਾਤਸ਼ਾਹ ਮਹਾਰਾਜ ਜਿਵੇਂ ਮੋਹ ਨਾਸ਼ ਕਰਨ ਵਾਸਤੇ ਪਵਿੱਤਰ ਬਾਣੀ ਕਹਿਣਗੇ, ਆਪਣੇ ਸ਼੍ਰੀ ਮੁਖ ਤੋਂ ਸਰਵਣ ਕਰਾਂਗੇ। ਹੋਈਆਂ ਬੇਅੰਤ ਭੁੱਲਾਂ ਬਖਸ਼ ਲੈਣੀਆਂ, ਅੱਗੇ ਵਾਸਤੇ ਸਮੱਤ ਬਖਸ਼ਣੀ। ਗਰੀਬ ਨਿਵਾਸ ਸੱਚੇ ਪਾਤਸ਼ਾਹ ਰਹਿਮਤ ਕਰਨ। ਆਓ ਦੋ ਪੰਕਤੀਆਂ ਪੜ੍ਹ ਕੇ ਫਤਿਹ ਬੁਲਾਈਏ ਜੀ।
ਜਨ ਨਾਨਕ ਭਗਤ ਦਰ ਤੁਲ ਬ੍ਰਹਮ ਸੰਸਾਰ। ਏਕ ਜੀ ਕਿਆ ਬਖਾਨਾ। ਹਾਂ ਕੇ ਬਲ 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 ਸਦ ਬਲਿਹਾਰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਚੁੱਤ ਹੈ ਪਾਰ ਬ੍ਰਹਮ ਅਬਨਾਸੀ ਅਗਨਾਸ। ਹੇ ਪੂਰਨ ਹੇ ਸਰਬ ਮੈਂ ਦੁਖ ਭੰਜਨ ਗੁਣ ਤਾਸ। ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ। ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੈ ਸਦਾ ਬਿਵੇਕ। ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ। ਹੇ ਸੰਤ ਕੈ ਸਦਾ ਸੰਗ ਨਿਧਾਰਾ ਆਧਾਰ। ਹੇ ਠਾਕੁਰ ਹਉ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ। ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਪਰੋਏ। ਆਏ ਪ੍ਰਭ ਸਰਨਾਗਤੀ ਕਿਰਪਾ ਨਿਧ। ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਉਤਰੇ। ਜੋ ਸ਼ਰਧਾ ਕਰ ਸੇਵੰਦੇ ਗੁਰ ਪਾਰ ਉਤਾਰਨ। ਕਥਾ ਸੁਨਿਤਾ ਪ੍ਰਤ ਹੋਤ ਹੈ ਸੁਨਹੋ ਸਿੰਘ ਸੁਜਾਨ। ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੈ ਕਲਿਆਣ। ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੈ ਕਲਿਆਣ। ਵਾਹਿਗੁਰੂ ਜੀ ਕਾ ਖਾਲਸਾ।